मृद महतारा सो जन्म मरण दहु छे रह गुरु बिन कोरे अंधार गुरु बिन समझ न आवर गुरु बिन सुरत न सिद्ध गुरु बिन मुक्त न पाव गुर कर सच विचार गुरु कर ही मन मेरे गुर कर शब्द सुपुन अग्न कट है सब तेरे गुर नैन बैन गुर गुर कर हो गुरु सत कव नल कह जिन गुरु न देखियो न पियो तेर पथ संसार मह सेवक कै पर पूर जुग जुग वाह गुरु तेरा सब सदका निरंकार प्रभ सदा सलामत कह न सके को तू कद का ब्रह्मा विष्णु सरै ते अगणत तिनको मोह भया मन मद का चौरासी लख जोने पाई रिजक दिया सबहू को तद का सेवक कै पार पूर जुग जुग वाह गुरु तेरा सब सदका।
वाहे गुरु साहब जीओ श्री राग महला पहला कार चौथा एका सुरत जेते है जी सुरत विहुणा कोए न के जे ही सुरत तेहा तिन हो राव लेखा इको आवो जाओ काहे जी करे चतराई लेवा देवा टिल ना पाई अराव तेरे जी जिया का तो कित को साहिब आवैरो जे तू साहिब आवैरो तू उना का तेरे ओ असी बोल विगाड़ विगाड़ा बोल तू नदरी अंदर तोला तोल जय करनी तै पूरी मत करनी बाजों कठे खट प्राणवत नानक ज्ञानी कैसा होए आप पछाण बूझै सोए गुर प्रसाद करे विचार सो ज्ञानी दरगह परवार गुर प्रसाद करे विचार सो ज्ञानी दरगह परवार
वाहे जी का खालसा
वाहे जी की फतेह
पतत पावन भक्त वत्सल कृपा निदान राजान राज पानान पान देवान देव उपमा महान साहिब श्री गुरु ग्रंथ साहिब जी दी गोद विच जुड़मर बैठी गुरु प्यारी सात संगत जी आप धनता दे योग हो सतगुरु साहिबां दी हाजरी भर के अपना जन्म सफला कर रहे हो भाई सचे पातशाह साहिब श्री गुरु ग्रंथ साहिब जी ने महान बख्शिश कृपा कीती है हफ्तावारी सुंदर दीवान सज रहे हैं सजे हुए दीवाना विच गुरमुखां प्यारिया कोलो कवीशर सिंघा दे कोलो आप जी ने श्री हरिमंदर साहिब जी का इतिहास श्रवण किया है उपरंत दास सतगुरु सचे पातशाह जी की चल रही लड़ीवार कथा श्रवण करके आप लाह प्राप्त करिए। सो साध संगत जी कल आपां विचार कीती सी तां गुरु नानक साहिब जी ने धारक रूप धारिया होया सी ते सिखां दे मन विच बड़ा डर आ गया भय आ गया है। गुरु साहिब जी ने फिर सारी जग दी अवस्था दसी है कि सारा दुनिया जिहड़ी है ओह धारक रूप धारी हुई है जिहड़े नास्तक मनुख हन ते जेड़ी दुनिया दा ऐसी मत है ते इसे तरह सतगुरु सच्चे पातशाह जी ने जिस तरह एक कुत्ता दो कुत्तियां नाल लईआं इह दृष्टांत है दा दृष्टांत ਸਤਿਗੁਰੂ ਸੱਚੇ ਪਾਤਸ਼ਾਹ ਵਚਨ ਕਰਦੇ ਹਨ ਕਿ ਲੋਭ ਰੂਪੀ ਕੁੱਤਾ ਜਿਹੜਾ ਹੈ ਉਹ ਹਰ ਮਨੁੱਖ ਦੇ ਅੰਦਰ ਤੇ ਆਸਾ ਤੇ ਤ੍ਰਿਸ਼ਨਾ ਰੂਪੀ ਦੋ ਕੁੱਤੀਆਂ ਜਿਹੜੀਆਂ ਸਦਾ ਹੀ ਭੌਂਕਦੀਆਂ ਹਨ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਝੂਠ ਦਾ ਛੁਰਾ ਲਿਆ ਹੋਇਆ ਹੈ ਤੇ ਇਸੇ ਤਰ੍ਹਾਂ ਜਿਹੜਾ ਲੋਕਾਂ ਨੂੰ ਠੱਗਦੇ ਮੁਰਦਾਰ ਖਾਂਦੇ ਹਨ। ਇਹ ਸਤਿਗੁਰੂ ਵਚਨ ਕਰਦੇ ਅਕਾਲ ਪੁਰਖ ਜੀ ਇਹ ਜਿਹੜਾ ਸਰੂਪ ਅਸੀਂ ਧਾਰਿਆ ਇਸ ਤੋਂ ਭੈੜਾ ਦੁਨੀਆਂ ਦਾ ਸਰੂਪ ਹੋ ਰਿਹਾ ਹੈ। ਸੋ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਸਾਨੂੰ ਕੱਲ ਬੜਾ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਤੋ ਇਸੇ ਤਰ੍ਹਾਂ ਸਾਰੀ ਦੁਨੀਆਂ ਦੀ ਅਵਸਥਾ ਦੱਸੀ ਹੈ, ਨੀਚਾਂ ਦੀ ਅਵਸਥਾ ਦੱਸੀ ਹੈ। ਅੱਜ ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਸਾਧ ਸੰਗਤ ਜੀ ਅਚਲ ਬਟਾਲੇ ਬਹੁਤ ਵੱਡਾ ਮੇਲਾ ਲੱਗਾ ਸੀ ਸ਼ਿਵਰਾਤ ਦਾ, ਤਾਂ ਪਹਿਲੋਂ ਮੀਂਹ ਤਾਂ ਬਹੁਤ ਪਵੇ ਨਾ ਮੀਂਹ ਪੈਣ ਕਰਕੇ ਦੁਨੀਆਂ ਬਹੁਤ ਵਿਆਕੁਲ ਹੋ ਗਈ, ਦੁਖੀ ਹੋ ਗਈ ਹੈ। ਤੇ ਉਸ ਵਕਤ ਸਿੱਧ ਜਦੋਂ ਅਚਲ ਬਟਾਲੇ ਆਏ ਉਹਨਾਂ ਨੂੰ ਸਾਰਿਆਂ ਨੇ ਕਿਹਾ ਕਿ ਤੁਸੀਂ ਮੀਂਹ ਪਵਾ ਦਿਓ, ਤੇ ਸਿੱਧਾਂ ਨੇ ਆਪਣੇ ਸ਼ਕਤੀਆਂ ਦੇ ਨਾਲ ਮੀਂਹ ਪਵਾਉਣ ਦਾ ਯਤਨ ਕੀਤਾ ਹੈ, ਪਰ ਉਹ ਐਸੀ ਹਾਲਤ ਹੋ ਗਈ ਹੈ ਸਤ ਸੰਗਤ ਜੀ ਇਹਦੀ ਉਥਾਨਕਾ ਹੈ ਸ਼ਬਦ ਦੀ ਕਿ ਕਿਸ ਤਰ੍ਹਾਂ ਇਹ ਬਾਹਰ ਸੱਚੇ ਪਾਤਸ਼ਾਹ ਨੇ ਉਚਾਰਿਆ, ਕਿਉਂ ਉਚਾਰਨਾ ਕੀਤਾ। ਤੇ ਉਸ ਵਕਤ ਕੀ ਹੋਇਆ, ਸਾਰੀ ਦੁਨੀਆਂ ਦੇ ਜਿਸ ਤਰ੍ਹਾਂ ਪਸ਼ੂ ਵੀ ਮਾਲ ਵੀ ਡੰਗਰ ਮਰ ਗਏ, ਜਿਹੜਾ ਪਾਣੀ ਪੀਣ ਉਹਨਾਂ ਦੀ ਮੌਤ ਹੋ ਜਾਵੇ। ਫਿਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਸਿੱਧਾ ਨੇ ਆਣ ਕੇ ਬੇਨਤੀ ਕੀਤੀ ਹੈ ਕਿ ਸਤਿਗੁਰੂ ਜੀ ਅਸੀਂ ਤਾਂ ਸਿੱਧੀਆਂ ਦੇ ਨਾਲ ਯਤਨ ਬੜਾ ਕੀਤਾ ਹੈ, ਪਰ ਆਪ ਜੀ ਕਿਰਪਾ ਕਰੋ, ਹੁਣ ਇਹ ਤੇ ਵਿਚਾਰੇ ਮਰ ਰਹੇ ਹੈ, ਸਾਡੇ ਕੋਲੋਂ ਇਸ ਤਰ੍ਹਾਂ ਇਹਨਾਂ ਦਾ ਭਲਾ ਹੋ ਨਹੀਂ ਸਕਿਆ, ਆਪ ਬਖਸ਼ਿਸ਼ ਕਰੋ, ਆਪ ਰਹਿਮਤ ਕਰੋ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਉਸ ਵਕਤ ਸਿੱਧਾਂ ਨੂੰ ਉਪਦੇਸ਼ ਦਿੰਦੇ ਹੋਏ ਇਹ ਸ਼ਬਦ ਨੂੰ ਉਚਾਰ ਰਹੇ ਹਨ, ਜਿਸ ਤਰ੍ਹਾਂ ਉਪਦੇਸ਼ ਦੇ ਰਿਹਾ ਸਰਵਣ ਕਰੋ ਜੀ।
ਸ੍ਰੀ ਰਾਗ ਮਹੱਲਾ ਪਹਿਲਾ।
ਸ੍ਰੀ ਰਾਗ ਦੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਰਹਿਮਤਾਂ ਕਰ ਰਹੇ ਹਨ।
ਘਰ ਚੌਥਾ
ਚੌਥੇ ਘਰ ਸੁਰ ਤਾਲ ਦੇ ਵਿੱਚ ਸਤਿਗੁਰੂ ਨੇ ਹੁਕਮ ਕੀਤਾ ਹੈ ਗਾਉਣ ਦਾ,
ਏਕਾ ਸੁਰਤ ਜੇਤੇ ਹੈ ਜੀ,
ਕਿਉਂਕਿ ਜਿੰਨੇ ਜੀ ਹਨ ਸਾਰਿਆਂ ਦੇ ਵਿੱਚ ਇੱਕ ਸੁਰਤ ਹੈ। ਕਿਹੜੀ ਸੁਰਤ ਹੈ? ਉਹ ਸੁਰਤ ਦਾ ਇੱਥੇ ਅਰਥ ਹੈ ਕਿ ਪ੍ਰਮਾਤਮਾ ਸਾਰਿਆਂ ਦੇ ਵਿੱਚ ਹੈ। ਪਰ ਇਸੇ ਤਰ੍ਹਾਂ ਸਾਧ ਸੰਗਤ ਜੀ ਹਰ ਮਨੁੱਖ ਦੀ ਆਪਣੀ ਆਪਣੀ ਮਤ ਹੈ। ਹਰ ਮਨੁੱਖ ਕਹਿੰਦਾ ਹੈ, ਜੇ ਕਿਸੇ ਨੂੰ ਵੀ ਕਹਿ ਦਈਏ ਭਾਈ ਤੇਰਾ ਕਿੱਦਾਂ, ਕਹਿੰਦਾ ਮੈਂ ਤਾਂ ਬੜਾ ਸਿਆਣਾ, ਜੋ ਸੁਰਤ ਹੈ ਮੇਰੇ ਕੋਲ ਬਹੁਤ ਜ਼ਿਆਦਾ, ਮੈਂ ਬੜਾ ਦਿਮਾਗੀ ਹਾਂ। ਇਸੇ ਤਰ੍ਹਾਂ ਸਿੱਧਾਂ ਨੇ ਵੀ ਬੜਾ ਯਤਨ ਕੀਤਾ, ਉਹਨੇ ਆਪਣੇ ਆਪ ਸੋਚਿਆ ਕਿ ਸਿੱਧੀਆਂ ਸਿੱਧੀਆਂ ਨਾਲ ਮੀਂਹ ਪਵਾ ਦੇਵਾਂਗੇ ਤੇ ਲੋਕਾਂ ਦਾ ਭਲਾ ਹੋ ਜਾਵੇਗਾ, ਪਰ ਉਲਟੀ ਗੱਲ ਹੈ, ਬੁਰਾ ਹੋ ਗਿਆ। ਗੁਰੂ ਸਾਹਿਬ ਜੀ ਕਹਿੰਦੇ ਜਿਸ ਤਰ੍ਹਾਂ ਭਾਈ ਹਰ ਮਨੁੱਖ ਜਿਹੜਾ ਕਹਿੰਦਾ ਹੈ ਕਿ ਮੇਰੀ ਸੁਰਤ ਹੈ, ਮੈਂ ਹੀ ਸਭ ਤੋਂ ਜ਼ਿਆਦਾ ਹਾਂ।
ਸੁਰਤ ਵਿਹੋਣਾ ਕੋਈ ਨਾ ਕੀ,
ਸੁਰਤ ਤੋਂ ਬਿਨਾਂ ਪ੍ਰਮਾਤਮਾ ਨੇ ਕਿਸੇ ਨੂੰ ਵੀ ਵਿਹੋਣਾ ਨਹੀਂ ਕੀਤਾ ਹੋਇਆ। ਹਰ ਮਨੁੱਖ ਜਦੋਂ ਸੁਰਤ ਦੇ ਵਿੱਚ ਉਹਦੇ ਇਹ ਆਉਂਦਾ ਹੈ ਕਿ ਮੈਂ ਹੀ ਹਾਂ ਜੋ ਕੁਝ ਹੈ, ਮੇਰੇ ਤੋਂ ਉੱਤੇ ਦੁਨੀਆਂ ਤੇ ਹੋਰ ਕੋਈ ਨਹੀਂ ਸਿਆਣਾ ਹੋ ਸਕਦਾ। ਇਸ ਤਰ੍ਹਾਂ ਸਾਧ ਸੰਗਤ ਜੀ ਇਹਨਾਂ ਨੇ ਯਤਨ ਕੀਤਾ ਸਿੱਧਾਂ ਨੇ ਕਿ ਅਸੀਂ ਬੜੇ ਸਿਆਣੇ, ਅਸੀਂ ਸਾਰਾ ਕੁਝ ਇਸ ਤਰ੍ਹਾਂ ਲੋਕਾਂ ਦਾ ਭਲਾ ਕਰ ਸਕਦੇ ਹਾਂ ਜੀ।
ਇਹੀ ਸੁਰਤ ਤੇਹਾ ਤੇ ਨਰਾਵ।
ਇਸ ਤਰ੍ਹਾਂ ਸਤਿਗੁਰੂ ਬਚਨ ਕਰਦੇ ਜਿਹੋ ਜੀ ਸੁਰਤ ਆ ਜਾਂਦੀ ਹੈ ਮਨੁੱਖ ਦੀ ਮਾੜੇ ਚੰਗੇ ਕਰਮਾਂ ਮੁਤਾਬਕ, ਉਹੋ ਜਿਹਾ ਉਹ ਆਪਣਾ ਰਾਹ ਚਲਾ ਲੈਂਦਾ। ਜਿਸ ਤਰ੍ਹਾਂ ਸਿੱਧਾਂ ਨੇ ਸੁਰਤ ਆਈ ਯੋਗ ਸਿੱਧੀਆਂ ਮੁਤਾਬਕ, ਉਹਨਾਂ ਨੇ ਆਪਣਾ ਯੋਗੀ ਸਾਹ ਦਾ ਰਾਹ ਇਹ ਯੋਗ ਆਸਣਾ ਵੱਲ ਰਾਹ ਚਲਾ ਲਿਆ। ਯੋਗ ਸਿੱਧ ਆਸਣ ਚੌਰਾਸੀ ਇਹ ਵੀ ਕਰ ਰਹੇ ਆ, ਵੱਡੀ ਆਰਜਾ ਫਿਰ ਜਨਮੈ ਹਰਸੋਂ ਸੰਗ ਨਾ ਗਹਿਰਾ, ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮਾ ਫਾਰਾ, ਛੇ ਸੋਨੀ ਚੰਦਨ ਚੋਹਾ ਨਰਕ ਘੋਲ ਕਾ ਦੁਆਰਾ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਰ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪ ਜਿਸ ਪੁਰਬ ਲਿਖੇਗਾ ਲਹਿਣਾ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਜੇ ਹੀ ਸੁਰਤ ਤੇਹਾ ਤਿਸ, ਇਸੇ ਤਰ੍ਹਾਂ ਉਸ ਮਨੁੱਖ ਦਾ ਰਾਹ ਹੈ ਜਿਹੋ ਜੀ ਸੁਰਤ ਜਿਹੋ ਜੀ ਬੁੱਧੀ ਦਿੱਤੀ ਹੋਈ ਹੈ। ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਂ ਦੇਤੀ, ਉਹ ਸਾਰੇ ਆਪਣੀ ਆਪਣੀ ਬੁੱਧੀ ਮੁਤਾਬਕ ਸਾਧ ਸੰਗਤ ਜੀ ਇਹ ਸਭ ਕੁਝ ਗੁਰੂ ਸਾਹਿਬ ਕਹਿੰਦੇ ਸਿੱਧਾਂ ਨੂੰ ਤੁਸੀਂ ਕਰ ਰਹੇ ਹੋ ਭਾਈ।
ਲੇਖਾ ਇੱਕੋ ਆਵੋ ਜਾ,
ਪਰ ਜਿਹੜਾ ਸਾਧ ਸੰਗਤ ਜੀ ਆਪਣੀ ਬੁੱਧੀ ਮੁਤਾਬਕ ਹਰ ਮਨੁੱਖ ਜਿਹੜਾ ਚੰਗੇ ਮਾੜੇ ਕਰਮ ਕਰਦਾ ਹੈ, ਕੋਈ ਕਹਿੰਦਾ ਹੈ ਕਿ ਜੇ ਮਾੜੇ ਕਰਮ ਕਰ ਰਿਹਾ ਕਿ ਮੈਂ ਹੀ ਕਰ ਰਿਹਾ ਤੇ ਇਹ ਮੈਂ ਜੋ ਕਰ ਰਿਹਾ ਬੜਾ ਚੰਗਾ ਕਰ ਰਿਹਾ, ਹਰ ਇੱਕ ਦੀ ਆਪਣੀ ਆਪਣੀ ਸੁਰਤ ਮੁਤਾਬਕ ਕਰ ਰਿਹਾ ਹੈ। ਤੋ ਸਾਧ ਸੰਗਤ ਗੁਰੂ ਸਾਹਿਬ ਜੀ ਕਹਿੰਦੇ ਲੇਖਾ ਏਕੋ ਆਵਹਿ ਜਾਹੁ, ਇੱਕ ਹੀ ਲੇਖਾ ਪ੍ਰਮਾਤਮਾ ਨੇ ਲੈਣਾ ਹੈ ਜੀਵ, ਜਿਹੜਾ ਜਿਹੜੀ ਇਹ ਸੁਰਤੀ ਪ੍ਰਮਾਤਮਾ ਗੁਰੂ ਦੇ ਨਾਮ ਦੀ ਹੈ, ਨਾਮ ਦੇ ਨਾਲ ਵਿੱਚ ਸੁਰਤ ਜੋੜ ਲੈਣੀ ਹੈ, ਸਤਿਗੁਰ ਦਾ ਜਿਹੜਾ ਸਿਮਰਨ ਕਰਨਾ ਹੈ, ਉਸ ਦੀ ਬਖਸ਼ਿਸ਼ ਦੇ ਨਾਲ ਰਹਿਮਤ ਦੇ ਨਾਲ ਇੱਕੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਪ੍ਰਮਾਤਮਾ ਦਾ ਨਾਮ ਲੈਂਦਾ ਹੈ ਭਾਈ, ਉਸ ਪ੍ਰਮਾਤਮਾ ਨੇ ਹੀ ਲੇਖਾ ਲੈਣਾ ਹੈ।
ਕਰੇ ਚਤਰਾਈ,
ਕਿਉਂਕਿ ਹਰ ਮਨੁੱਖ ਆਪਣੇ ਦਿਮਾਗ ਮੁਤਾਬਕ ਕਰਦਾ ਹੈ ਕਿ ਮੈਨੂੰ ਮੇਰੀ ਸੋਝੀ ਹੈ, ਮੇਰੀ ਬੁੱਧ ਹੈ। ਜੇ ਕਿਸੇ ਬਜ਼ੁਰਗ ਨੂੰ ਵੀ ਕਹਿ ਦੇਈਏ ਗੁਰਮੁਖੋ ਆ ਜਿਹੜੀ ਗੁਰਬਾਣੀ ਆ ਸ਼ੁੱਧ ਪੜ ਲੈ, ਜੇ ਸ਼ੁੱਧ ਪੜ ਲਓ, ਲੈ ਤੂੰ ਅੱਜ ਕੱਲ ਦਾ ਜੇ ਬਚੰਗੀ ਉੱਠ ਕੇ ਸਾਨੂੰ ਸ਼ੁੱਧ ਦੱਸਣ ਦੇ, ਅੱਜ ਤਾਂ ਇੰਨੇ ਬਜ਼ੁਰਗ ਹੋ ਗਏ ਆ, ਪੁਰਾਣੀ ਸਾਰੀ ਜ਼ਿੰਦਗੀ ਸਾਨੂੰ ਬਾਣੀ ਪੜ੍ਹਦਿਆਂ ਲੰਘ ਗਈ, ਅਸੀਂ ਬਾਣੀ ਪੜ ਰਹੇ ਹਾਂ। ਭਾਵ ਕਿ ਹਰ ਇੱਕ ਮਨੁੱਖ ਦੇ ਅੰਦਰ ਇਹ ਜਿਹੜੀ ਗੱਲ ਆ ਗਈ ਹੈ ਨਾ, ਈਗੋ ਹੈ, ਹੰਕਾਰ ਹੈ, ਹੰਗਤਾ ਹੈ, ਹਰ ਮਨੁੱਖ ਦੇ ਅੰਦਰ ਇਹੀ ਹੈ ਕਿ ਜੋ ਮੈਂ ਹਾਂ ਦੁਨੀਆ ਦੇ ਹੋਰ ਕੋਈ ਨਹੀਂ। ਕਿਉਂਕਿ ਗੁਰਬਾਣੀ ਇਹ ਕਹਿ ਰਹੀ, ਜਦੋਂ ਗੁਰੂ ਦੀ ਸੰਗਤ ਕਰਦੇ ਹਾਂ, ਮਹਾਰਾਜ ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਤਾਰੇ ਸੋਏ। ਜਿਹੜਾ ਸੰਗਤ ਕਰਦਾ ਉਹਦੇ ਵਿੱਚ ਤਾਂ ਇਹ ਅੰਸ਼ ਆ ਸਕਦੇ ਹੈ, ਪਰ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਹ ਕਾਹਲੀ ਜੀ ਕਰੇ ਚਤੁਰਾਈ, ਇਹ ਸਿੱਧੋ ਕਾਹਲੀਆਂ ਚਤੁਰਾਈਆਂ ਕਰ ਰਹੇ ਜੋ, ਕਾਹਲੀਆਂ ਰਿਧੀਆਂ ਸਿੱਧੀਆਂ ਦੀਆਂ ਚਤੁਰਾਈਆਂ ਕਰ ਰਹੇ ਜੋ। ਇਸ ਕਰਕੇ ਜਦੋਂ ਵੀ ਤੁਸੀਂ ਚਤੁਰਾਈ ਕਰਕੇ ਆਪਣੀ ਯਤਨ ਕਰਦੇ ਹੋ ਕਿ ਮੈਂ ਸ਼ਾਇਦ ਪ੍ਰਮਾਤਮਾ ਨੂੰ ਪਾ ਲਵਾਂਗਾ, ਮੈਂ ਸ਼ਾਇਦ ਮੁਕਤ ਹੋ ਜਾਵਾਂਗਾ ਸਿੱਧੀਆਂ ਰਿਧੀਆਂ ਦੇ ਨਾਲ, ਗੁਰੂ ਸਾਹਿਬ ਜੀ ਬਚਨ ਕਰਦੇ ਹਨ ਮਨ ਨਿਰਮਲ ਦੇ ਦਸਵੇਂ ਦੁਆਰ ਭਰਮ ਭਰਮ ਆਵੇ ਗੂੜਾ ਵਾਰੋ ਵਾਰ। ਕਹਿੰਦੇ ਮਨ ਜਿਹੜਾ ਨਿਰਮਲ ਦਸਵੇਂ ਦੁਆਰ ਵਿੱਚ ਵੀ ਨਹੀਂ ਹੈ, ਦਸਵੇਂ ਦੁਆਰ ਵਿੱਚ ਜਦੋਂ ਮਨੁੱਖ ਜਾਂਦਾ ਹੈ ਉਦੋਂ ਸਾਧ ਸੰਗਤ ਜੀ ਉਹ ਰਿਧੀਆਂ ਸਿੱਧੀਆਂ ਤੋਂ ਉਹਦੇ ਕੋਲ ਆ ਜਾਂਦੀਆਂ। ਰਿਧੀਆਂ ਸਿੱਧੀਆਂ ਲੋਕਾਂ ਨੂੰ ਵਿਖਾ ਕੇ ਕਿਸੇ ਨੂੰ ਰਾਜੀ ਕਰਤਾ, ਕਿਸੇ ਨੂੰ ਬਿਮਾਰ ਕਰਤਾ, ਕਿਸੇ ਨੂੰ ਧੀ ਦੇ ਦਿੱਤੀ, ਕਿਸੇ ਨੂੰ ਪੁੱਤਰ ਦੇ ਦਿੱਤਾ, ਇਹੋ ਜਿਹੀਆਂ ਰਿਧੀਆਂ ਸਿੱਧੀਆਂ ਤਾਂ ਆ ਜਾਂਦੀਆਂ। ਰਿਧੀਆਂ ਸਿੱਧੀਆਂ ਆਉਣ ਕਰਕੇ ਤੇ ਉਹਨਾਂ ਸਿੱਧਾਂ ਨੇ ਤਾਂ ਯਤਨ ਕੀਤਾ ਸੀ ਵੀ ਅਸੀਂ ਬੜੀ ਚਤਰਾਈ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਤੇ ਸਾਨੂੰ ਇਹਨਾਂ ਨੇ ਕਹਿ ਸਿੱਧ ਸਮਝ ਕੇ ਤੇ ਅਸੀਂ ਮੀਂਹ ਪਵਾ ਦੇਵਾਂਗੇ, ਪਰ ਹਾਲਤ ਐਸੀ ਹੋ ਗਈ ਹੈ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਾਹੇ ਜੀ ਕਰੇ ਚਤਰਾਈ, ਸਿੱਧੋ ਕਾਹਲੀਆਂ ਚਤਰਾਈਆਂ ਕਰਦੇ ਹੋ।
ਦੇਵਾ ਦੇਵਾ ਢਿੱਲ ਨਾ ਪਾਈ,
ਜਦੋਂ ਉਸ ਪ੍ਰਮਾਤਮਾ ਨੇ ਇਸੇ ਤਰ੍ਹਾਂ ਹਿਸਾਬ ਲੇਖਾ ਲੈਣਾ ਹੈ ਨਾ, ਤੇ ਤੁਹਾਡੇ ਮਾੜੇ ਕਰਮਾਂ ਮੁਤਾਬਕ ਤੁਹਾਨੂੰ ਇਸ ਤਰ੍ਹਾਂ ਸੁਰਤੀ ਬਿਰਤੀ ਦੇਣੀ ਹੈ, ਤੇ ਉਹ ਸਤਿਗੁਰੂ ਪ੍ਰਮਾਤਮਾ ਨੇ ਢਿੱਲ ਨਹੀਂ ਪਾਉਣੀ। ਉਹ ਜਦੋਂ ਵੀ ਸਾਧ ਸੰਗਤ ਦਰਗਾਹ ਦੇ ਵਿੱਚ ਲੇਖਾ ਮੰਗਿਆ ਜਾਣਾ ਹੈ, ਉਦੋਂ ਫਿਰ ਜੇ ਤੁਸੀਂ ਪਾਪ ਕਰੋਗੇ ਭਾਵੇਂ ਬਹੁਤ ਹੈ ਚਤਰਾਈਆਂ ਵਾਲਾ ਮਨੁੱਖ, ਉਹਦਾ ਵੀ ਉਸੇ ਤਰ੍ਹਾਂ ਹੀ ਲੇਖਾ ਹੋਣਾ ਹੈ। ਉਸੇ ਤਰ੍ਹਾਂ ਹੀ ਪ੍ਰਮਾਤਮਾ ਨੇ ਲੇਖਾ ਉਹ ਸਿੱਧਾ ਭਾਵ ਕਿ ਜਿਹੜਾ ਧਰਮ ਰਾਜਾ ਬਿਠਾਇਆ ਹੋਇਆ ਨਾ, ਉਹਨੇ ਲੇਖਾ ਲੈਣਾ ਹੈ ਭਾਈ। ਵਿਸਰਾਮ ਦੇ ਕੇ ਸਤਿਗੁਰੂ ਜੀ ਕਥਨ ਕਰਦੇ ਹਨ,
ਤੇਰੇ ਜੀ ਜੀਆਂ ਕਾ ਤੋ।
ਇਸੇ ਸਾਥ ਜਦੋਂ ਪਸ਼ੂ ਮਰ ਗਏ, ਲੋਕ ਪਾਣੀ ਪੀਣ ਵਾਲੇ ਵੀ ਮਰਦੇ ਜਾਂਦੇ ਸਨ, ਪਾਣੀ ਦੀ ਜ਼ਹਿਰ ਐਸੀ ਹਾਲਤ ਹੋ ਗਈ ਹੈ ਤੇ ਉਹ ਨਾ ਕਰ ਸਕੇ, ਫਿਰ ਪ੍ਰਮਾਤਮਾ ਅਕਾਲ ਪੁਰਖ ਨੂੰ ਸੰਬੋਧਨ ਹੋ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਕਿਉਂਕਿ ਗੁਰੂ ਸਾਹਿਬ ਦੀ ਜਿੰਨੀ ਗੁਰਬਾਣੀ ਹੈ, ਜਿਹੜਾ ਵੀ ਸ਼ਬਦ ਅਸੀਂ ਪੜ੍ਹਦੇ ਹਾਂ ਪਹਿਲੇ ਸ਼ਬਦ ਦੇ ਵਿੱਚ ਪ੍ਰਾਪਤੀ ਦੱਸਦੇ ਹਨ, ਅਗਲੀ ਜਿਹੜੀ ਉਸੇ ਸ਼ਬਦ ਦੇ ਅਖੀਰ ਦੇ ਵਿੱਚ ਪ੍ਰਮਾਤਮਾ ਨੂੰ ਸਿੱਧੇ ਸੰਬੋਧਨ ਹੋ ਜਾਂਦੇ ਹਨ। ਜਿਸ ਤਰ੍ਹਾਂ ਕੰਪਸ ਜਿਹੜੀ ਸੂਈ ਹੁੰਦੀ ਹੈ ਕੰਪਾਸ ਜਿਹਨੂੰ ਕਹਿੰਦੇ, ਉੱਤਰੀ ਧੋਵਾ ਸਦਾ ਝੁਕੀ ਰਹਿੰਦੀ ਹੈ, ਇਸੇ ਤਰ੍ਹਾਂ ਗੁਰੂ ਸਾਹਿਬ ਦੀ ਸੁਰਤੀ ਸਦਾ ਹੀ ਅਕਾਲ ਪੁਰਖ ਦੇ ਨਾਲ ਝੁਕੀ ਰਹਿੰਦੀ। ਉੱਧਰ ਗੁਰੂ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਹੋ ਦਿੰਦੇ, ਫਿਰ ਸਿੱਧੇ ਅਕਾਲ ਪੁਰਖ ਨੂੰ ਸੰਬੋਧਨ ਹੋ ਜਾਂਦੇ ਆ। ਫਿਰ ਉਹ ਇਸੇ ਤਰ੍ਹਾਂ ਇਹ ਸਿੱਧਾਂ ਦੇ ਵਾਸਤੇ ਵੀ ਹੈ ਕਿ ਸਿੱਧਾਂ ਨੇ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਤਰ੍ਹਾਂ ਕਹਿਣਾ ਕੀਤਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਜੀ ਜੀਆਂ ਕਾ ਤੋਂ ਹੈ, ਸਤਿਗੁਰੂ ਜੀ ਤੁਹਾਡੇ ਜੀ ਹੈ, ਤੁਹਾਏ ਤੁਸੀਂ ਜੀਆਂ ਦੇ ਜੋ। ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਕਿਹਾ, ਹੇ ਅਕਾਲ ਪੁਰਖ ਵਾਹਿਗੁਰੂ, ਇਹ ਜਿੰਨੇ ਜੀ ਹੈ ਤੁਹਾਡੇ ਹਨ, ਤੁਸੀਂ ਇਹਨਾਂ ਜੀਆਂ ਦੇ ਮਾਲਕ ਹੋ ਤੇ ਕਿਰਪਾ ਕਰੋ। ਫਿਰ ਗੁਰੂ ਨਾਨਕ ਸਾਹਿਬ ਨੇ ਰਹਿਮਤ ਦਾ ਜਦੋਂ ਮੀਂਹ ਪਾਇਆ, ਫਿਰ ਸਾਧ ਸੰਗਤ ਸਾਰੇ ਪਸ਼ੂ ਪੰਛੀ ਜਿਹਨੇ ਮਰ ਚੁੱਕੇ ਸਨ ਉਹਨਾਂ ਨੂੰ ਜਵਾ ਦਿੱਤਾ ਹੈ। ਫਿਰ ਸਿੱਧਾ ਨੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਣ ਕੇ ਬੇਨਤੀ ਕਰ ਰਿਹਾ ਹੈ ਤੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਬਚਨ ਕਰਦੇ ਹਨ, ਤੇਰੇ ਜੀ ਜੀਆਂ ਕਾ ਤੋਹੇ, ਹੇ ਸਤਿਗੁਰੂ ਜੀ ਤੁਹਾਡੇ ਜੀ ਹੈ ਤੇ ਜੀਆਂ ਦੇ ਤੁਸੀਂ ਹੋ, ਕਿਰਪਾ ਕਰੋ ਜੀ।
ਹਿਤ ਕੋ ਸਾਹਿਬ ਆਵੈ ਰੋਹੇ,
ਤੇ ਕਾਹਦੇ ਵਾਸਤੇ ਇਹ ਜੀਵ ਜਿਹੜੇ ਆ ਵਿਰਾਗ ਕਰ ਰਹੇ ਸਨ, ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਣ ਕੇ ਬੇਨਤੀ ਕਰ ਰਹੇ ਸਨ ਕਿ ਸਾਡੀ ਤਾਂ ਐਸੀ ਹਾਲਤ ਹੋ ਗਈ ਹੈ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਚਨ ਕਰ ਰਹੇ ਹਨ ਕਿ ਕਿਤ ਕਹੋ ਤੇ ਜੀ, ਕਿਤ ਕਹੋ ਸਾਹਿਬ ਆਵੈ ਰੋਹੇ, ਤੇ ਭਾਈ ਇਸ ਤਰ੍ਹਾਂ ਤੁਸੀਂ ਕਿਉਂ ਰੋਂਦੇ ਜੋ, ਕਿਉਂ ਭਰਾ ਕਰਦੇ ਜੋ, ਸਾਹਿਬ ਮਾਲਕ ਜਿਹੜਾ ਹੈ ਉਹ ਸਾਡੇ ਤੇ ਬਖਸ਼ਿਸ਼ ਕਰੇਗਾ।
ਜੇ ਤੂੰ ਸਾਹਿਬ ਆਵੈ ਰੋਹੇ,
ਰੋਹੇ ਜੇ ਤੂੰ ਸਾਹਿਬ ਆਵੈ ਰੋਹੇ, ਜੇ ਭਾਈ ਤੁਸੀਂ ਇਹ ਪਕਾਲ ਪੁਰਖ ਵਾਹਿਗੁਰੂ ਜੀ ਆਪ ਰਹਿਮਤਾਂ ਕਰੋ ਇਹਨਾਂ ਜੀਵਾਂ ਲਈ ਜਿਹੜੀ ਦੁੱਖ ਹੈ ਉਹਨਾਂ ਨੂੰ ਕਿਰਪਾ ਕਰਕੇ ਖੰਡ ਦੋ, ਜੇ ਤੁਸੀਂ ਆਪ ਬਖਸ਼ਿਸ਼ ਕਰੋਗੇ ਤਾਂ
ਤੂੰ ਉਹਨਾਂ ਕਾ ਤੇਰੇ ਹੋ।
ਇਹ ਜੇ ਤੂੰ ਉਹਨਾਂ ਕਾ ਹੈ, ਰੋਹੇ ਦਾ ਮਤਲਬ ਆਗੇ ਲਾਗੇ ਉਹਨਾਂ ਦੀ ਹੈ ਭਾਈ, ਲਾਗੇ ਨਜ਼ਦੀਕ। ਸਤਿਗੁਰ ਤੁਸੀਂ ਸਾਰਿਆਂ ਦੇ ਵਿੱਚ ਜੋ, ਇਹ ਸਾਹਿਬ ਮੇਰੇ ਮਾਲਕ ਤੂੰ ਉਹਨਾਂ ਕਾ ਤੇਰੇ ਉਹ ਹੈ, ਤੂੰ ਤੇ ਸਤਿਗੁਰ ਜੀ ਉਹਨਾਂ ਦੇ ਹੋ, ਇਹ ਜੀਵ ਜਿਹੜੇ ਤੁਹਾਡੇ ਹਨ। ਇਸ ਤਰ੍ਹਾਂ ਸਿੱਧ ਵੀ ਬੇਨਤੀਆਂ ਕਰ ਰਿਹਾ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ।
ਅਸੀਂ ਬੋਲ ਵਿਗਾੜ ਵਿਗਾੜਾ ਬੋਲ,
ਧੰਨ ਗੁਰੂ ਨਾਨਕ ਸਾਹਿਬ ਜੀ ਅਸੀਂ ਵਿਗਾੜ ਬੋਲ ਕੀਤੇ ਆ, ਬੋਲ ਵਿਗਾੜ ਵਿਗਾੜ ਹੈ ਬੋਲ, ਅਸੀਂ ਬੋਲ ਕੇ ਇਹਦੀਆਂ ਸਿੱਧੀਆਂ ਵਿਖਾ ਕੇ ਸਾਰਾ ਕਾਰਜ ਹੀ ਵਿਗਾੜ ਦਿੱਤਾ, ਅਸੀਂ ਜੋ ਵੀ ਵਿਗਾੜ ਦਿੱਤਾ ਸਾਰਾ ਕੁਝ। ਕਿਰਪਾ ਕਰੋ ਆਪ ਰਹਿਮਤਾਂ ਕਰੋ ਸਾਡੇ ਤੇ, ਐਸੀ ਬਖਸ਼ਿਸ਼ ਕਰੋ ਜੀ।
ਤੂੰ ਨਦਰੀ ਅੰਦਰ ਤੋਲਾ ਤੋ,
ਪਰ ਆਪ ਜੀ ਐਸੇ ਸਤਿਗੁਰੂ ਜੀ ਧੰਨ ਧੰਨ ਨਾਨਕ ਤੇਰੀ ਵੱਡੀ ਕਮਾਈ, ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਾਸਤੇ ਕਹਿੰਦੇ ਸਤਿਗੁਰੂ ਜੀ ਇਹ ਤੁਹਾਡੀ ਵੱਡੀ ਕਮਾਈ ਹੈ, ਆਪ ਰਹਿਮਤਾਂ ਕਰੋ ਸਾਡੇ ਤੇ, ਜੇ ਅਸੀਂ ਕੋਈ ਬੋਲ ਵਿਗਾੜ ਕੀਤਾ ਹੋਇਆ ਹੈ, ਪਰ ਆਪ ਕਿਰਪਾ ਕਰੋ ਨਦਰੀ ਅੰਦਰ ਤੋਲਾ ਤੋਲ, ਤੁਹਾਡੀ ਬਖਸ਼ਿਸ਼ ਤੁਹਾਡੀ ਰਹਿਮਤ ਤੁਹਾਡੀ ਰਹਿਮਤ ਕਰਮ ਦੇ ਨਾਲ ਤੁਸੀਂ ਤਾਂ ਪੂਰਾ ਤੋਲ ਤੋਲ ਦੇ ਦੋ, ਸਾਡੇ ਕੋਲੋਂ ਗਲਤੀਆਂ ਹੋ ਗਈਆਂ ਸਾਨੂੰ ਬਖਸ਼ਿਸ਼ ਕਰ ਦੋ, ਮਾਫ਼ੀ ਦੇ ਦੋ, ਭਾਵ ਕਿ ਰਹਿਮਤ ਕਰੋ ਸਾਡੇ ਤੇ, ਆਪ ਦ੍ਰਿਸ਼ਟੀ ਬਖਸ਼ੋ ਨਦਰ ਦੀ।
ਜੈ ਕਰਨੀ ਤੈ ਪੂਰੀ ਮਤ,
ਗੁਰੂ ਸਾਹਿਬ ਦੀ ਬਚਨ ਕਰਦੇ ਹਨ ਕਿ ਜਿਹੜਾ ਕਰਨੀ ਕਰਦਾ ਹੈ, ਜਿਹੜਾ ਸ੍ਰੇਸ਼ ਕਰਨੀ ਕਰਦਾ ਹੈ, ਹਰ ਮਨੁੱਖ ਕਹਿੰਦਾ ਕਿ ਮੇਰੀ ਤਾਂ ਮਤ ਬੜੀ ਪੂਰੀ ਹੈ, ਸਿੱਧਾ ਨੇ ਵੀ ਕਿਹਾ ਕਿ ਅਸੀਂ ਬੜੇ ਸਿਆਣੇ ਹਾਂ। ਇਸ ਤਰ੍ਹਾਂ ਹਰ ਮਨੁੱਖ ਇਹ ਕਹਿੰਦਾ ਕਿ ਜੇ ਕਰਨੀ ਤੈ ਪੂਰੀ ਮਤ, ਜਿੱਥੇ ਕਰਨੀ ਕਾਰਨ ਕੰਮ ਕਰਨਾ ਹੈ, ਕਾਰਜ ਕਰਨਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਉਹ ਕਰਨੀ ਸ੍ਰੇਸ਼ ਕਰਨ ਵਾਸਤੇ ਮਤ ਪੂਰੀ ਹੋਣੀ ਚਾਹੀਦੀ, ਇਹ ਦੂਸਰਾ ਅਰਥ ਹੈ। ਅੰਨੇ ਕਰਕੇ ਪੂਰੀ ਮਤ ਦੇ ਨਾਲ ਸ੍ਰੇਸ਼ ਕਰਨੀ ਤੂੰ ਕਰ ਸਕਦਾ ਹੈ, ਭਾਵ ਕਿ ਕਰਨੀ ਸ੍ਰੇਸ਼ ਕੇ ਲਈ ਸ਼ੁਭ ਕਰਮ ਕਰਨੇ, ਸਤਿਗੁਰ ਦੀ ਸਤਸੰਗਤ ਕਰਨੀ ਹੈ, ਸਤਿਗੁਰ ਦਾ ਸਿਮਰਨ ਕਰਨਾ, ਨਾਮ ਜਪਣਾ ਹੈ, ਗੁਰੂ ਸਾਹਿਬ ਜੀ ਦੇ ਹਿਰਦੇ ਤੋਂ ਧਿਆਨ ਧਾਰਨਾ ਹੈ, ਅੰਦਰ ਧਿਆਨ ਧਾਰ ਕੇ ਗੁਰੂ ਸਾਹਿਬ ਦੇ ਅੰਤਰ ਗੁਰ ਆਰਾਧਨਾ, ਹਿਰਦੇ ਦੇ ਵਿੱਚ ਗੁਰੂ ਦੀ ਆਰਾਧਨਾ ਕਰਨੀ ਹੈ, ਐਸੀ ਸਤਿਗੁਰ ਦੀ ਸੱਚੇ ਪਾਤਸ਼ਾਹ ਦੀ ਸ੍ਰੇਸ਼ ਕਰਨੀ ਹੈ, ਜਿਹੜੀ ਪੂਰੀ ਮਤ ਹੋਊਗੀ ਤਾਂ ਬਈ ਸ੍ਰੇਸ਼ ਕਰਨੀ ਕਰ ਸਕਦਾ ਹੈ। ਜਿਹੜਾ ਬ੍ਰਹਮ ਗਿਆਨੀ ਹੁੰਦਾ ਹੈ ਨਾ ਗੁਰਮੁਖੋ, ਕਈ ਵਾਰ ਇੱਕ ਵਿਦਵਾਨਾਂ ਨੇ ਵਚਨ ਕਿਹਾ ਹੈ ਕਿ ਆਮ ਜਿਹੜੇ ਲੋਕ ਹਨ, ਜਿਸ ਤਰ੍ਹਾਂ ਸਾਧ ਸੰਗਤ ਜੀ ਇੱਕ ਬਾਣੀ ਹੈ ਉਹਦਾ ਤੇ ਬਹੁਤ ਜ਼ਿਆਦਾ ਦਿਮਾਗ ਹੁੰਦਾ, 100 ਬਾਣੀਆਂ ਰਲ ਜਾਵੇ ਤੇ ਫੇਰ ਆਂਦੇ ਸਾਧ ਸੰਗਤ ਇੱਕ ਸੁਨਿਆਰਾ ਬਣ ਜਾਂਦਾ, ਸੁਨਿਆਰੇ ਦਾ ਉਦੋਂ ਜ਼ਿਆਦਾ ਦਿਮਾਗ ਹੁੰਦਾ, ਮਾਫ ਕਰਨਾ, ਇਹ ਵੈਸੇ ਇੰਨੀ ਸਿਆਣਪ ਦੱਸੀ ਹੈ ਜਿਨ੍ਹਾਂ ਦੇ ਵਿੱਚ। ਤੇ ਇਸੇ ਤਰ੍ਹਾਂ ਫੇਰ ਆਂਦੇ ਅਗਲੇ ਪਾਸੇ ਵੀਰ ਘਨ ਹੁੰਦਾ ਹੈ, ਉਹ 100 ਸੁਨਿਆਰਾ ਇੱਕ ਵੀਰ ਘਨ ਬਣ ਜਾਂਦਾ ਹੈ। ਤੇ ਇਸ ਤਰ੍ਹਾਂ ਸਾਧ ਸੰਗਤ ਜੀ 3-4-5 ਚੀਜ਼ਾਂ ਦੱਸੀਆਂ, ਤੇ ਇਹ ਸਾਰੀਆਂ ਚੀਜ਼ਾਂ ਦੀ ਸੁਰਤੀ ਬਿਰਤੀ ਸੁਨਿਆਰੇ ਦੀ, ਇਸੇ ਤਰ੍ਹਾਂ ਸਾਧ ਸੰਗਤ ਦੀ ਬਾਣੀਏ ਦੀ, ਇਸੇ ਤਰ੍ਹਾਂ ਵੀਰ ਘਨ ਦੀ, ਇਹ ਸਾਰੀਆਂ ਬਿਰਤੀਆਂ ਰਲਾ ਦੇਈਏ ਨਾ, ਇਕੱਠੀਆਂ ਕਰ ਦੇਈਏ ਤੇ ਇੱਕ ਬ੍ਰਹਮ ਗਿਆਨੀ ਦੀ ਸੁਰਤ ਬਣਦੀ ਹੈ। ਕਿਉਂਕਿ ਜਿਹੜਾ ਬ੍ਰਹਮ ਗਿਆਨੀ ਉਹਦਾ ਸਾਰਾ ਹੀ ਦਿਮਾਗ ਕੰਮ ਕਰਦਾ ਹੈ। ਆਮ ਆਪਾਂ ਸਾਇੰਟਿਸਟ ਜਿਹੜੇ ਹਨ ਉਹਨਾਂ ਦਾ, ਆਮ ਸਾਡਾ ਦਿਮਾਗ ਬੰਦਿਆਂ ਦਾ 5% ਕਰਦਾ ਹੈ, ਸਾਇੰਟਿਸਟ ਦਾ ਜਿਹੜਾ ਦਿਮਾਗ 25% ਕੰਮ ਕਰਦਾ ਹੈ, ਲੇਕਿਨ ਜਿਹੜਾ ਬ੍ਰਹਮ ਗਿਆਨੀ ਉਹਦਾ ਪੂਰੇ ਦਾ ਪੂਰਾ ਹੀ ਦਿਮਾਗ ਕੰਮ ਕਰਦਾ। ਇਸ ਕਰਕੇ ਸ੍ਰੇਸ਼ਟ ਔਰ ਪੂਰੀ ਮਤ ਦੇ ਨਾਲ ਹੀ ਪ੍ਰਮਾਤਮਾ ਦੀ ਸ੍ਰੇਸ਼ਟ ਕਰਨੀ ਕੀਤੀ ਜਾ ਸਕਦੀ ਹੈ। ਗੁਰੂ ਸਾਹਿਬ ਸ੍ਰੇਸ਼ਟ ਵਿਵੇਕ ਬੁੱਧ ਬਖਸ਼ ਦੇਣ, ਤੇ ਤਾਂ ਗੁਰੂ ਸਾਹਿਬ ਦੇ ਅੱਗੇ ਆਪਾਂ ਚਰਨਾਂ ਤੇ ਅਰਦਾਸਾਂ ਕਰਦੇ, ਮਹਾਰਾਜ ਵਿਵੇਕ ਬੁੱਧ ਬਖਸ਼ੋ, ਕਿਰਪਾ ਕਰੋ ਇਹ ਵਿਸ਼ਿਆਂ ਵਿਕਾਰਾਂ ਤੋਂ ਹਟਾ ਕੇ ਸਾਡੀ ਬੁੱਧੀ ਨੂੰ ਸ੍ਰੇਸ਼ਟ ਕਰਕੇ ਤੇ ਰਹਿਮਤ ਕਰਕੇ ਆਪਣੇ ਨਾਮ ਦੇ ਨਾਲ ਜੋੜੋ, ਆਪਣੇ ਸਿਮਰਨ ਦੇ ਨਾਲ ਜੋੜੋ, ਸ੍ਰੇਸ਼ਟ ਕਰਨੀ ਅਸੀਂ ਕਰ ਸਕੀਏ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਭਾਈ ਜਿਹੜਾ ਸ੍ਰੇਸ਼ਟ ਕਰਨੀ ਕਰਦਾ ਹੈ, ਪੂਰੀ ਮਤ ਹੋਵੇ ਤਾਂ ਕਰ ਸਕਦਾ ਹੈ।
ਕਰਨੀ ਬਾਜੋ ਘਟੇ ਘੱਟ,
ਕਰਨੀ ਸ੍ਰੇਸ਼ ਕਰਨ ਤੋਂ ਬਿਨਾਂ ਘਾਟਾ ਹੀ ਘਾਟਾ, ਜੀਵ ਤੈਨੂੰ ਘਾਟਾ ਹੀ ਪੈਂਦਾ ਜਾ ਰਿਹਾ ਹੈ। ਕਰਨੀ ਸ੍ਰੇਸ਼ ਕਿਹੜੀ, ਗੁਰੂ ਵਾਲੇ ਬਣ ਜਾਣਾ, ਗੁਰੂ ਵਾਲੇ ਬਣ ਕੇ ਫਿਰ ਗੁਰੂ ਦਾ ਨਾਮ ਜਪਣਾ, ਸਿਮਰਨ ਕਰਨਾ, ਫਿਰ ਇਹ ਜਿਹੜੀ ਸ੍ਰੇਸ਼ ਸਤਸੰਗਤ ਕਰਨੀ ਹੈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਸੰਗਤ ਵਿੱਚ ਹਰੀ ਪ੍ਰਮਾਤਮਾ ਆਪ ਵਸਦਾ ਹੈ, ਐਸੀ ਸਤਿਗੁਰੂ ਦੀ ਰਹਿਮਤ ਹੈ ਭਾਈ। ਤੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਥਨ ਕਰਦੇ, ਕਰਨੀ ਸ੍ਰੇਸ਼ ਤੋਂ ਬਿਨਾਂ ਸਭ ਕੁਝ ਘਾਟਾ ਹੀ ਘਾਟਾ ਹੈ। ਐ ਸਿੱਧੋ
ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ,
ਪ੍ਰਣਵਤ ਦਾ ਮਤਲਬ ਹੈ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਆਪਾਂ, ਤੇ ਗੁਰੂ ਸਾਹਿਬ ਜੀ ਇੱਥੇ ਦੱਸ ਰਿਹਾ ਕਿ ਗਿਆਨੀ ਕਿਹੋ ਜਿਹਾ ਹੋਣਾ ਚਾਹੀਦਾ। ਇੱਕ ਤਾਂ ਗਿਆਨੀ ਹੈ ਨਾ,
ਗਿਆਨੀ, ਗਿਆ ਨਹੀਂ ਦਾ ਮਤਲਬ ਹੈ ਵੀ ਉੱਥੋਂ ਤੱਕ ਨਹੀਂ ਪਹੁੰਚਿਆ, ਤੇ ਉਹ ਤਾਂ ਗਿਆਨੀ ਨਾਂ ਦਾ ਹੀ ਗਿਆਨੀ, ਇੱਕ ਨੇ ਨਾਂ ਗਿਆਨ ਸਿੰਘ ਰੱਖ ਲਿਆ, ਤੇ ਗਿਆਨ ਸਿੰਘ ਨਾ ਰੱਖਣ ਕਰਕੇ ਵੀ ਸਾਧ ਸੰਗਤ ਪਰ ਜੇ ਉਹਨੂੰ ਕੋਲ ਗਿਆਨ ਦੀ ਗੱਲ ਪੁੱਛੀਏ ਵਿਚਾਰਾ ਕਹਿੰਦਾ ਵੀ ਮੈਨੂੰ ਕੋਈ ਪਤਾ ਨਹੀਂ, ਗਿਆਨ ਦੀ ਗੱਲ ਨਹੀਂ ਉਹਨੂੰ ਪਤਾ। ਜੇ ਕਿਸੇ ਨੇ ਆਪਣਾ ਨਾਂ ਸੇਵਾ ਸਿੰਘ ਰੱਖ ਲਿਆ ਤੇ ਮਾਫ਼ ਕਰਨਾ, ਸੇਵਾ ਦੇ ਲਾਗੇ ਲਾਗੇ ਨਹੀਂ ਜਾਂਦਾ। ਜੇ ਕਿਸੇ ਨੇ ਆਪਣਾ ਨਾਂ ਸਾਧ ਸੰਗਤ, ਜੇ ਇਸੇ ਤਰ੍ਹਾਂ ਹਰ ਤਰ੍ਹਾਂ ਦੇ ਜੁਝਾਰ ਸਿੰਘ ਨਾਂ ਰੱਖ ਲਿਆ ਤੇ ਚਿੜੀ ਤੋਂ ਡਰ ਜਾਂਦਾ। ਨਾਂ ਦੀ, ਆਪਣੇ ਨਾਂ ਦੀ ਵੀ ਜਿਹੜੇ ਕਰਤੱਵ ਹਨ ਸਾਧ ਸੰਗਤ ਜੀ, ਉਹਨੂੰ ਵੀ ਪੂਰਾ ਨਹੀਂ ਕਰਦਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ ਪ੍ਰਣਵਤ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਆਪ ਬਚਨ ਕਰ ਰਹੇ ਕਿ ਕਿਹੋ ਜਿਹਾ ਗਿਆਨੀ ਹੋਣਾ ਚਾਹੀਦਾ। ਇੱਕ ਗਿਆਨੀ ਜਿਹੜਾ, ਗਿਆਨੀ ਆਪਾਂ ਗਿਆਨੀ ਕਰ ਲੈਂਦੇ, ਕੋਈ ਬੁੱਧੀਮਾਨੀ ਕਰਦਾ ਸੀ ਪਹਿਲਾਂ ਜ਼ਮਾਨਿਆਂ 'ਚ, ਹੁਣ ਤਾਂ ਗਿਆਨੀ ਆ ਗਈ ਹੈ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਚੋਂ, ਪੰਜਾਬੀ ਯੂਨੀਵਰਸਿਟੀ ਚੋਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਚੋਂ, ਆਮ ਕਈ ਸਾਧ ਸੰਗਤ ਧਰਮ ਦੇ ਇਮਤਿਹਾਨ ਦੇ ਕੇ ਤੇ ਆਉਂਦੇ ਸੀ ਜੀ ਗਿਆਨੀ ਕਰ ਲਈ ਹੈ, ਆਪਣੇ ਨਾਲ ਗਿਆਨੀ ਲਾਉਣ ਲੱਗ ਪੈਂਦੇ ਆ, ਗਿਆਨੀ ਫਲਾਨਾ ਸੋ, ਗਿਆਨੀ ਫਲਾਨਾ ਸੋ, ਗਿਆਨੀ ਲਿਖਣ ਲੱਗ ਪੈਂਦੇ ਆ। ਪਰ ਗੁਰੂ ਸਾਹਿਬ ਕਹਿੰਦੇ ਗਿਆਨੀ ਹੋਣਾ ਕਿੱਦਾਂ ਦਾ ਚਾਹੀਦਾ, ਆਮ ਕਹਿ ਦਿੰਦੇ ਆ। ਮਹਾਂਪੁਰਖ ਦੱਸਦੇ, ਸੰਤ ਬਾਬਾ ਗੁਰਭਜਨ ਸਿੰਘ ਖਾਲਸਾ ਕਹਿੰਦੇ ਪੜ੍ਹੇ ਗ੍ਰੰਥ ਪੜ੍ਹ ਬੈਠੇ ਗਿਆ, ਕਹਿੰਦੇ ਗ੍ਰੰਥ ਪੜ੍ਹ ਕੇ ਗਿਆਨੀ ਬਣ ਜਾਂਦੇ ਆ, ਪਰ ਅੰਦਰ ਉਹ ਧਾਰਨਾ ਨਹੀਂ ਹੁੰਦੀ। ਆਪਣੇ ਕੋ ਉਪਦੇਸ਼ ਦੇ ਆ, ਦੂਜਿਆਂ ਨੂੰ ਵੀ ਉਪਦੇਸ਼ ਦਿੱਤੇ, ਆਪਣੇ ਅੰਦਰ ਉਹ ਭਾਵਨਾ ਨਹੀਂ ਹੁੰਦੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਪ੍ਰਣਵਤ ਨਾਨਕ ਗਿਆਨੀ ਕੈਸਾ ਹੋ, ਕਿਹੋ ਜਿਹਾ ਗਿਆਨੀ ਹੋਣਾ ਚਾਹੀਦਾ। ਸਿੱਧਾ ਨੂੰ ਦੱਸ ਰਿਹਾ ਅੱਗੇ ਸਤਿਗੁਰੂ ਜੀ ਤਬਸਰਾ ਕਰਦੇ ਹਨ,
ਆਪ ਪਛਾਣੈ ਬੂਝੈ ਸੋਏ।
ਆਪ ਪਛਾਣੈ, ਜਿਹੜਾ ਆਪੇ ਨੂੰ ਪਛਾਣ ਲੈਂਦਾ, ਜਿਹੜਾ ਆਪੇ ਆਪ ਨੂੰ ਪਛਾਣ ਲੈਂਦਾ, ਮੈਂ ਜਦੋਂ ਦਾ ਸੰਸਾਰ ਵਿੱਚ ਆਇਆ ਕਦੀ ਮੈਂ ਚੰਗਾ ਕੰਮ ਕੀਤਾ, ਜਦੋਂ ਦਾ ਸੰਸਾਰ ਵਿੱਚ ਆਇਆ ਮੈਂ ਕਦੀ ਇਸੇ ਤਰ੍ਹਾਂ ਕੋਈ ਭਗਤੀ ਵਾਲਾ, ਕੋਈ ਭਾਵਨਾ ਵਾਲਾ, ਕੋਈ ਸੇਵਾ ਵਾਲਾ, ਕੋਈ ਸਿਮਰਨ ਵਾਲਾ, ਕੋਈ ਭਲਾ ਕਿਸੇ ਦਾ ਕੀਤਾ, ਕਿਸੇ ਦਾ ਪਾਰ ਉਪਕਾਰ ਕੀਤਾ। ਮੈਂ ਇਹ ਆਪਣਾ ਸਾਧ ਸੰਗਤ ਜੀ ਮਨ ਵਿੱਚ ਇਹ ਧਾਰਨਾ ਰੱਖਣੀ ਹੈ। ਜਿਸ ਤਰ੍ਹਾਂ ਗੁਰਬਾਣੀ ਵਿੱਚ ਸਤਿਗੁਰੂ ਬਚਨ ਕਰਦੇ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾ, ਕੋਈ ਵੱਡਿਆਂ ਭਾਗਾਂ ਵਾਲਾ ਸੰਤ ਦੇ ਮਾਰਗ ਜਿਹੜਾ ਹੈ, ਇਹ ਤੇ ਰਸਤੇ ਤੇ ਪੈ ਤੁਰਦਾ ਹੈ। ਇੱਕ ਸੰਤ ਹੁੰਦਾ, ਇੱਕ ਸਾਧ ਹੁੰਦਾ, ਇੱਕ ਫਿਰ ਸਾਧ ਸੰਗਤ ਬ੍ਰਹਮ ਗਿਆਨੀ ਹੈ। ਸੁਖਮਨੀ ਸਾਹਿਬ ਦੇ ਵਿੱਚ ਜੋ ਗੁਰੂ ਸਾਹਿਬ ਜੀ ਨੇ ਅਵਸਥਾਵਾਂ ਦੱਸੀਆਂ ਸਾਧ ਦੇ ਬਾਰੇ, ਸੰਤ ਦੇ ਬਾਰੇ ਤੇ ਬ੍ਰਹਮ ਗਿਆਨੀ ਬਾਰੇ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ। ਜਿਹੜਾ ਸਾਧ ਸੰਗਤ ਜੀ ਸਾਧ ਹੈ ਨਾ, ਉਹਨੇ ਸਮਝ ਲਓ ਬੀ ਏ ਕਰ ਲਈ ਹੈ, ਜਿਹੜਾ ਸੰਤ ਹੈ ਉਹਨੇ ਸਮਝ ਲਓ ਐਮ ਏ ਕਰ ਲਈ ਹੈ, ਜਿਹੜਾ ਬ੍ਰਹਮ ਗਿਆਨੀ ਉਹਨੇ ਸਮਝ ਲਓ ਪੀ ਐਚ ਡੀ ਕਰ ਲਈ। ਇਹ ਅਵਸਥਾਵਾਂ ਹਨ। ਸਾਧ ਮਨ ਨੂੰ ਸਾਧਦਾ ਹੈ, ਸੰਤ ਨਿਰਮਲ ਆਤਮਾ ਹੋ ਜਾਂਦੀ ਹੈ, ਸੰਤ ਦੀ ਆਤਮਾ ਨਿਰਮਲ ਹੋ ਜਾਂਦੀ ਹੈ, ਫਿਰ ਜਦੋਂ ਬ੍ਰਹਮ ਗਿਆਨੀ ਬਣ ਜਾਂਦਾ ਹੈ, ਬ੍ਰਹਮ ਦਾ ਗਿਆਨ ਉਹਨੂੰ ਪ੍ਰਾਪਤ ਹੋ ਜਾਂਦਾ ਹੈ, ਫਿਰ ਉਸ ਨੂੰ ਗਿਆਨੀ ਕਿਹਾ ਜਾਂਦਾ ਹੈ। ਅਸਲ ਗਿਆਨੀ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਗਿਆਨਵਾਨ ਹਨ, ਜਿਹਨਾਂ ਨੂੰ ਆਪਣੇ ਆਪ ਦਾ ਗਿਆਨ ਹੈ ਕਿ ਮੈਂ ਕੌਣ ਆ, ਮੈਂ ਕਿਉਂ ਧਰਤੀ ਤੇ ਆਇਆ, ਪਰਮਾਤਮਾ ਨੇ ਮੈਨੂੰ ਕਿਉਂ ਘੱਲਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਬਚਨ ਕਰਦੇ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲਗਾ ਕਿਣਕ ਪਕੜੇ ਸਭ ਉਕਲੀ ਚੱਲੀ ਰਹਿਣ, ਲਾਹ ਲੈਣ ਵਾਸਤੇ ਆਇਆ ਹੈ, ਸੁਣ ਪੜਨ ਕੋ ਬਾਣੀ, ਨਾਮ ਵਸਾਰ ਲੱਗੇ ਹਨ ਲਾਲਚ ਬਿਰਥਾ ਜਨਮ ਪ੍ਰਾਣੀ, ਨਾਮ ਨੂੰ ਵਸਾਰ ਕੇ ਅੰਗ ਦੇ ਲਾਲਚ ਕੀ ਲੱਗ ਗਿਆ, ਪੇਟ ਭਰੇ ਪਸ਼ੂਆ ਜੋ ਸੋਇਓ ਜਾਗਦ ਰਹਿਣ ਨਿਹਾਣ, ਪੇਟ ਭਰ ਕੇ ਪਸ਼ੂ ਦੀ ਤਰ੍ਹਾਂ ਸੌਂਗੇ ਤੇ ਰਾਤ ਸਾਰੀ ਜਾਗਦੇ ਵਿਸ਼ਿਆਂ ਵਿਕਾਰਾਂ ਚ ਲੰਘ ਗਈ, ਐਸੀ ਹਾਲਤ ਹੈ। ਲੇਕਿਨ ਗੁਰੂ ਸਾਹਿਬ ਕਹਿੰਦੇ ਅਸਲ ਗਿਆਨੀ ਕਿਹੋ ਜਿਹਾ ਹੋਣਾ ਚਾਹੀਦਾ ਹੈ, ਆਪ ਪਛਾਣ ਹੈ ਬੂਝੈ, ਬੂਝੈ ਸੋਏ, ਬੁੱਝਣ ਦਾ ਮਤਲਬ ਬੁੱਝ ਲਵੇ, ਸੋਏ ਉਹਨੂੰ ਅਕਾਲ ਪੁਰਖ ਨੂੰ ਬੁੱਝੇ, ਨੰਗਾ ਗਿਆਨ ਨਹੀਂ ਮੁੱਖ ਬਾਤਾਂ, ਗੱਲਾਂ ਬਾਤਾਂ ਨਾਲ ਗਿਆਨੀ ਨਹੀਂ ਬਣਨਾ ਸਾਧ ਸੰਗਤ ਜੀ। ਤੇ ਇਸੇ ਤਰ੍ਹਾਂ ਹਰ ਜਾ ਸੁਣੇ ਨਾ ਹਰ ਗੁਣ ਗਾਵੈ, ਬਾਤ ਨਹੀਂ ਅਸਮਾਨ ਕਰਾਵੈ, ਗੱਲਾਂ ਬਾਤਾਂ ਨਾਲ ਅਸਮਾਨ ਕਰਾਉਣ ਦੀਆਂ ਗੱਲਾਂ ਕਰਦਾ। ਤੋ ਇਸ ਤਰ੍ਹਾਂ ਸਤਿਗੁਰੂ ਬਚਨ ਕਹਿੰਦੇ ਆਪ ਪਛਾਣ ਹੈ ਬੂਝੈ ਸੋਏ। ਅਸਲ ਗਿਆਨੀ ਉਹ ਹੋਣਾ ਚਾਹੀਦਾ ਹੈ ਜਿਹੜਾ ਆਪਾ ਭਾਵ ਨੂੰ ਪਛਾਣ ਕੇ ਸੋਏ ਉਸ ਪਰਮਾਤਮਾ ਨੂੰ ਬੁੱਝ ਲਵੇ, ਜਾਣ ਲਵੇ, ਮਨ ਤੋਂ ਜੋਤ ਰੂਪ ਹੈ,
ਗੁਰ ਪ੍ਰਸਾਦ ਕਰੇ ਵਿਚਾਰ,
ਗੁਰੂ ਦੀ ਕਿਰਪਾ। ਸਤਿਗੁਰੂ ਜੀ ਸਾਰੇ ਵਿਚਾਰ ਕਰ ਲੈਂਦੇ ਆ, ਕਿਉਂਕਿ ਗ੍ਰੰਥ ਪੜ੍ਹ ਲਏ ਵਿਦਵਾਨ ਬਣ ਜਾਣਾ ਕੋਈ ਵੱਡੀ ਗੱਲ ਨਹੀਂ। ਗੁਰਮੁਖੋ ਸਤਿਗੁਰ ਨੂੰ ਕਿਹਾ, ਸਿੱਧਾ ਨੇ ਬੇਨਤੀ ਕੀਤੀ, ਮਹਾਰਾਜ ਸਾਰੀ ਏਦਾਂ ਦੇ ਬਣ ਸਕਦੇ ਆ? ਨਹੀਂ, ਮਹਾਰਾਜ ਕਹਿੰਦੇ ਗੁਰ ਪ੍ਰਸਾਦ ਕਰੇ ਵਿਚਾਰ, ਗੁਰੂ ਦੀ ਕਿਰਪਾ ਹੋ ਜਾਵੇ ਤੇ ਫਿਰ ਉਹ ਵਿਚਾਰ ਕਰਦਾ ਹੈ, ਫਿਰ ਉਹਦੀ ਬੁੱਧੀ ਜਿਹੜੀ ਹੈ ਨਾ ਉਹ ਘੜੀ ਜਾਂਦੀ ਹੈ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾ ਸਿੱਧਾ ਕੀ ਸੁੱਧ, ਐਸੀ ਸਤਿਗੁਰ ਦੇ ਚਰਨਾਂ ਚ ਸਤਸੰਗਤ ਦੇ ਵਿੱਚ ਬੁੱਧੀਆਂ ਨੂੰ ਘੜਿਆ ਜਾਂਦਾ ਹੈ। ਤੇ ਫਿਰ ਜਦੋਂ ਬੁੱਧੀ ਗੁਰੂ ਦੀ ਕਿਰਪਾ ਹੋ ਜਾਵੇ ਨਾ, ਫਿਰ ਸਤਿਗੁਰ ਦੀ ਰਹਿਮਤ ਹੋ ਜਾਂਦੀ, ਫਿਰ ਉਹ ਵਿਚਾਰ ਕਰਦਾ, ਇੱਕ ਵਿਚਾਰਵਾਨ ਹੁੰਦਾ, ਇੱਕ ਬੰਦੇ ਆਮ ਵੇਖ ਲਈਏ ਕਈ ਟੀਚਰਾਂ ਹੀ ਕਰੀ ਜਾਂਦੇ, ਮਜ਼ਾਕ ਹੀ ਕਰੀ ਜਾਂਦੇ ਆ, ਇੱਕ ਹੁੰਦੇ ਸੀਰੀਅਸ ਹੁੰਦੇ ਆ, ਇੱਕ ਹੁੰਦੇ ਵਿਚਾਰਾਂ ਕਰਦੇ ਆ, ਇੱਕ ਹੁੰਦੇ ਝਗੜੇ ਕਰਦੇ ਆ, ਇੱਕ ਵਾਦ ਕਰ ਲੈਂਦੇ ਆ, ਵਿਵਾਦ ਕਰਕੇ ਖੜੇ ਕਰਕੇ ਝਗੜੇ ਕਰਕੇ ਤੁਰ ਜਾਂਦੇ ਆ, ਲੇਕਿਨ ਉਹ ਗਿਆਨਵਾਨ ਨਹੀਂ ਉਹਨਾਂ ਨੂੰ ਕਿਹਾ ਜਾਂਦਾ। ਮਹਾਰਾਜ ਕਹਿੰਦੇ ਬਾਦੀ ਬਿਨਸੇ, ਖੋਜੀ ਉਪਜੈ ਬਾਦੀ ਬਿਨਸੈ, ਜਿਹੜਾ ਖੋਜ ਕਰਨ ਵਾਲਾ ਉਹ ਭਾਈ ਸਾਹਿਬ ਸੰਗਤ ਜੀ ਉਹ ਵਿਦਵਾਨ ਹੋ ਸਕਦਾ ਹੈ, ਗਿਆਨਵਾਨ ਹੋ ਸਕਦਾ ਹੈ, ਵਿਚਾਰ ਕਰਦਾ ਹੈ, ਲੇਕਿਨ ਜਿਹੜਾ ਬਾਦ ਝਗੜਿਆਂ ਚ ਪੈ ਜਾਂਦਾ ਉਹ ਨਾਸ ਹੋ ਜਾਂਦਾ, ਉਹ ਖਤਮ ਹੋ ਜਾਂਦਾ। ਉਹ ਜਿਹੜਾ ਸਾਧ ਤਰਕ ਬੁੱਧੀ ਵਾਲਾ ਹੋਵੇ, ਬੰਦਾ ਆਪਣਾ ਸਮਾਂ ਬਰਬਾਦ ਕਰਦਾ, ਦੂਜੇ ਦਾ ਵੀ ਸਮਾਂ ਬਰਬਾਦ ਕਰਦਾ। ਇਸ ਕਰਕੇ ਸਤਿਗੁਰੂ ਦੇ ਸੱਚੇ ਪਾਤਸ਼ਾਹ ਜੀ ਨੇ ਚਰਨਾਂ ਦੇ ਵਿੱਚ ਜਿਹੜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਗੁਰੂ ਦੇ ਨਾਮ ਦੀ ਵਿਚਾਰ ਜਿਹੜਾ ਕਰਦਾ ਹੈ, ਸਤਿਗੁਰੂ ਕਹਿੰਦੇ ਜੇ ਕਿਰਪਾ ਰਹਿਮਤ ਹੋਵੇ ਤਾਂ ਭਾਈ ਵਿਚਾਰ ਕਰ ਸਕਦਾ ਹੈ।
ਗਿਆਨੀ ਦਰਗਾਹ ਪਰਵਾਨ,
ਐਸਾ ਗਿਆਨੀ ਦਰਗਾਹ ਚ ਪ੍ਰਵਾਨ ਹੁੰਦਾ ਹੈ ਜਿਹੜਾ ਸਾਧ ਸੰਗਤ, ਐਸਾ ਗਿਆਨੀ ਦਰਗਾਹ ਚ ਪ੍ਰਵਾਨ ਹੁੰਦਾ ਹੈ ਜਿਹੜਾ ਦੂਜਿਆਂ ਨੂੰ ਦੱਸਦਾ ਹੈ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਉਹਨਾਂ ਦੀ ਇਸ ਤਰ੍ਹਾਂ ਸਾਧ ਸੰਗਤ ਬਚਨ ਆਉਂਦਾ ਹੈ। ਸੰਤ ਸੁੰਦਰ ਸਿੰਘ ਜੀ ਖਾਲਸਾ ਮਹਾਂਪੁਰਖ ਕਥਾ ਕਰ ਰਹੇ ਸਨ, ਸੰਤ ਗੁਰਬਚਨ ਸਿੰਘ ਜੀ ਖਾਲਸਾ ਪੜ੍ਹ ਰਹੇ ਸਨ। ਇਸ ਤਰ੍ਹਾਂ ਸਾਧ ਸੰਗਤ ਤੇ ਪ੍ਰਪਾਠੀ ਚਲੀ ਆਉਂਦੀ ਹੈ ਦਸਵੇਂ ਪਾਤਸ਼ਾਹ ਤੋਂ ਲੈ ਕੇ, ਤੇ ਇਸੇ ਤਰ੍ਹਾਂ ਜਦੋਂ ਮਹਾਂਪੁਰਖ ਪੜ੍ਹ ਰਹੇ ਹਨ ਤੇ ਸੰਤ ਸੁੰਦਰ ਸਿੰਘ ਜੀ ਖਾਲਸਾ ਕਥਾ ਕਰ ਰਹੇ, ਇੱਕ ਸ਼ਬਦ ਆਇਆ ਤੁਕ ਜਦੋਂ ਆਈ, ਉਹ ਜਦੋਂ ਤੁਕ ਬੋਲੀ ਮਹਾਂਪੁਰਖਾਂ ਨੇ, ਸੰਤ ਗੁਰਬਚਨ ਸਿੰਘ ਖਾਲਸਾ ਨੇ, ਸੰਤ ਸੁੰਦਰ ਸਿੰਘ ਜੀ ਖਾਲਸਾ ਨੇ ਉਹਦਾ ਅਰਥ ਕਰ ਦਿੱਤਾ। ਜਦੋਂ ਅਰਥ ਕੀਤਾ ਤੇ ਕੁਝ ਸਮਾਂ ਮਹਾਂਪੁਰਖ ਸੰਤ ਗੁਰਬਚਨ ਸਿੰਘ ਖਾਲਸਾ ਚੁੱਪ ਰਹੇ, ਅਰਥ ਕਰਕੇ ਉਹਨਾਂ ਨੇ ਸਮ ਵੀ ਲਾ ਦਿੱਤਾ ਕਿ ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਹਨ, ਇਸ ਤਰ੍ਹਾਂ ਕਹਿ ਦਿੱਤਾ। ਪਰ ਗੁਰਮੁਖੋ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਥੋੜਾ ਜਿਹਾ ਰੁਕ ਗਏ। ਜਦੋਂ ਥੋੜਾ ਜਿਹਾ ਰੁਕੇ ਤੇ ਸੰਗਤ ਨੇ ਸੋਚਿਆ ਵੀ ਸ਼ਾਇਦ, ਤੇ ਮਹਾਂਪੁਰਖਾਂ ਨੇ ਉਸੇ ਵਕਤ ਹੀ ਦੱਸ ਦਿੱਤਾ, ਗੁਰਮੁਖੋ ਇਹ ਨਾ ਸਮਝੋ ਕਿ ਇਹ ਜਿਹੜਾ ਸਿੰਘ ਆ ਇਹਨੂੰ ਭੁੱਲ ਗਿਆ, ਨਹੀਂ। ਕਹਿੰਦੇ ਜਿਸ ਤਰ੍ਹਾਂ ਜਿਹੜੀ ਵਿਚਾਰ ਕਰਨ ਵਾਲੀ ਗੱਲ ਹੈ ਨਾ, ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਗੁਰਪ੍ਰਸਾਦੀ ਕਰੇ ਵਿਚਾਰ, ਤੇ ਇਹ ਸਤਿਗੁਰੂ ਦੀ ਰਹਿਮਤ ਦੇ ਨਾਲ ਵਿਚਾਰ ਹੁੰਦੀ ਜੇ, ਤੇ ਉਹ ਕਹਿੰਦੇ ਵੀ ਇਹ ਜਿਉਂ ਜਿਉਂ ਬਾਣੀ ਪੜਦਾ ਜਾ ਰਿਹਾ ਤਿਉਂ ਤਿਉਂ ਆਪਣਾ ਜੀਵਨ ਓਡਾ ਉੱਚਾ ਲਿਜਾਈ ਜਾ ਰਿਹਾ, ਸੁਰਤੀ ਨੂੰ ਓਡੀ ਉੱਚੀ ਲਿਜਾਈ ਜਾ ਰਿਹਾ। ਇਸ ਤੁਕ ਨੂੰ ਸਮਝਣ ਲੱਗਿਆ ਤੇ ਅੰਦਰ ਆਤਮਾ ਚ ਵਸਾਉਣ ਲੱਗਿਆ ਥੋੜਾ ਜਿਹਾ ਟਾਈਮ ਲੱਗ ਗਿਆ, ਇਸ ਕਰਕੇ ਇਸ ਗੁਰਮੁਖ ਪਿਆਰੇ ਨੂੰ ਥੋੜਾ ਜਿਹਾ ਸਮਾਂ ਲੱਗ ਗਿਆ। ਐਸੀ ਵਿਚਾਰ ਹੈ ਜਿਹੜੀ ਗੁਰੂ ਦੀ ਬਾਣੀ ਪੜ੍ਹਨੀ, ਨਾਲੋਂ ਨਾਲ ਹੀ ਵਿਚਾਰ ਕਰਦੇ ਜਾਣਾ, ਨਾਲੋਂ ਨਾਲ ਹੀ ਆਪਣੇ ਆਤਮਾ ਨੂੰ, ਅੰਤਰ ਆਤਮਾ ਨੂੰ ਉੱਪਰ ਚੁੱਕਦੇ ਜਾਣਾ। ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ, ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਐਸੀ ਵਿਚਾਰ ਕਰਦਾ ਹੈ, ਸੋ ਗਿਆਨੀ ਦਰਗਾਹ ਪ੍ਰਵਾਨ, ਉਹ ਗਿਆਨੀ ਦਰਗਾਹ ਦੇ ਵਿੱਚ ਪ੍ਰਵਾਨ ਹੁੰਦਾ ਹੈ, ਉਸ ਪਰਮਾਤਮਾ ਦੀ ਦਰਗਾਹ ਵਿੱਚ ਹੁੰਦਾ ਹੈ ਜੀ।
ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਤੂੰ ਦਰਿਆਓ ਦਾਨਾ ਬੀਨਾ।
ਸੋ ਸਾਧ ਸੰਗਤ ਜੀ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਕ ਗੁਰਮੁਖ ਪਿਆਰਾ ਸੀ, ਉਹ ਆਇਆ ਕਰਦਾ ਤੇ ਘਿਓ ਦਾ ਵਪਾਰ ਕਰਦਾ ਸੀ। ਉਹਦਾ ਨਾਂ ਸਾਧ ਸੰਗਤ ਜੀ, ਇਹ ਘਿਓ ਵਾਲਾ ਕਰਕੇ ਹੀ ਜ਼ਿਆਦਾ ਮਸ਼ਹੂਰ ਉਹਦੀ ਅੱਲ ਪੈ ਗਈ, ਤੇ ਉਸ ਸਤਿਗੁਰੂ ਸੱਚੇ ਪਾਤਸ਼ਾਹ ਰੋਜ਼ ਹੀ ਕਰਤਾਰਪੁਰ ਸਾਹਿਬ ਜਦੋਂ ਆਪ ਰਾਵੀ ਨਦੀ ਦੇ ਵਿੱਚ ਇਸ਼ਨਾਨ ਕਰਦੇ ਹੈ, ਅੰਮ੍ਰਿਤ ਵੇਲੇ ਸਤਿਗੁਰੂ ਜੀ ਉਸ ਰਾਵੀ ਨਦੀ ਚ ਇਸ਼ਨਾਨ ਕਰਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਸਥਿਤ ਹੋ ਜਾਂਦੇ, ਟਿਕ ਜਾਂਦੇ ਆਪਣੇ ਸਰੂਪ ਦੇ ਵਿੱਚ, ਸਥਿਤ ਹੋ ਜਾਂਦੇ ਆ, ਤੇ ਇਸ ਸਥਿਤ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਸਾਧ ਸੰਗਤ ਜੀ ਸਿਮਰਨ ਕਰਿਆ ਕਰਦੇ, ਤੇ ਉਸ ਗੁਰਮੁਖ ਨੇ, ਪਿਆਰੇ ਨੇ ਜਦੋਂ ਆਣ ਕੇ ਇਹ ਵਿਚਾਰ ਕੀਤੀ ਵੀ ਗੁਰੂ ਨਾਨਕ ਸਾਹਿਬ ਜੀ ਸ਼ਾਇਦ ਜਿਹੜਾ ਵਰਣ ਦੇਵਤਾ ਇਹਦੀ ਪੂਜਾ ਕਰਦੇ, ਪਾਣੀ ਚ ਖਲੋ ਕੇ ਫੁਰਨਾ ਹੀ ਆ, ਉਹਦਾ ਫੁਰਨਾ ਇਸ ਤਰ੍ਹਾਂ ਦਾ ਬਣ ਗਿਆ। ਉਹ ਕਹਿੰਦਾ ਵੀ ਸ਼ਾਇਦ ਗੁਰੂ ਨਾਨਕ ਸਾਹਿਬ ਜੀ ਵਰਣ ਦੇਵਤੇ ਦੀ ਪੂਜਾ ਕਰਦੇ ਤਾਂ ਗੁਰੂ ਬਣ ਗਏ, ਤਾਂ ਇੱਡੀ ਵੱਡੀ ਬਖਸ਼ਿਸ਼ ਹੋ ਗਈ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ। ਤੇ ਉਹਨਾਂ ਨੇ ਜਦੋਂ ਇਹ ਸੋਚਿਆ ਤੇ ਸਾਧ ਸੰਗਤ ਜੀ ਉਹ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਟਾਈਮ ਗੁਰੂ ਨਾਨਕ ਸਾਹਿਬ ਜੀ ਬਹਿੰਦੇ ਆ ਇਸ਼ਨਾਨ ਕਰਕੇ ਉੱਥੇ ਖਲੋਂਦੇ ਆ ਸਰਾਬੀ ਦੇ ਵਿੱਚ, ਤੇ ਉਦੋਂ ਉਹ ਉੱਠ ਕੇ ਤੁਰ ਪਿਆ ਵੀ ਮੈਂ ਵੀ ਵਰਣ ਦੇਵਤੇ ਦੀ ਪੂਜਾ ਕਰਦਾ ਵਾਂ, ਕਿਉਂਕਿ ਸੁਰਤੀ ਬਿਰਤੀ ਜਿੱਦਾਂ ਦੀ ਸਾਡੀ ਹੁੰਦੀ ਹੈ, ਜਿੱਥੇ ਕਹੀਂ ਖਲੋਤੇ ਹਾਂ ਉੱਥੇ ਕਿ ਅਸੀਂ ਸੋਚਦੇ ਹਾਂ, ਉਦੋਂ ਉੱਪਰ ਸਾਡੀ ਸੁਰਤੀ ਜਾ ਹੀ ਨਹੀਂ ਸਕਦੀ। ਉਹਨੇ ਜਦੋਂ ਇਹ ਗੱਲ ਕਹੀ ਸੁਣਿਆ ਤੇ ਅਜੇ ਤੁਰਿਆ ਹੀ ਜਾ ਰਿਹਾ ਰਾਵੀ ਅਗਲੇ ਪਾਸੇ ਜਿਹੜਾ ਵਰਣ ਦੇਵਤਾ ਤੁਰਿਆ ਆਉਂਦਾ, ਉਹ ਕਹਿੰਦੇ ਜੀ ਤੁਸੀਂ ਕੌਣ ਜੋ? ਕਹਿੰਦੇ ਵੀ ਮੈਂ ਵਰਣ ਦੇਵਤਾ ਹਾਂ। ਕਹਿੰਦੇ ਅੱਛਾ, ਮੈਂ ਤੇ ਸੋਚਿਆ ਸੀ ਵੀ ਵਰਣ ਦੇਵਤੇ ਦੀ ਪੂਜਾ। ਕਹਿੰਦੇ ਤੂੰ ਕਿੱਧਰ ਚੱਲੇ ਆ? ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਚੱਲੇ। ਕਹਿੰਦਾ ਹੈ ਮੈਂ ਸੋਚਿਆ ਸੀਗਾ ਵੀ ਤੁਹਾਡੀ ਉਹ ਪੂਜਾ ਕਰਦੇ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਹੀਂ ਭੋਲਿਆ, ਉਹ ਤੇ ਅਕਾਲ ਪੁਰਖ ਦੇ ਸਰਗਣ ਸਰੂਪ ਆ, ਉਹ ਤੇ ਅਕਾਲ ਪੁਰਖ ਖੁਦ ਆਇਆ, ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਚੱਲਿਆ। ਫਿਰ ਅੰਮ੍ਰਿਤ ਵੇਲੇ ਜਦੋਂ ਗੁਰੂ ਨਾਨਕ ਸਾਹਿਬ ਜੀ ਉੱਥੇ ਚੌਂਕੜਾ ਆਪਣਾ ਇਸੇ ਤਰ੍ਹਾਂ ਖਲੋਤੇ ਹੋਏ ਸਨ, ਬਾਣੀ ਪੜ੍ਹ ਰਿਹਾ, ਤੇ ਉਹਨਾਂ ਨੇ ਜਾ ਕੇ ਫਤਿਹ ਬੁਲਾਈ, ਤੇ ਗੁਰੂ ਸਾਹਿਬ ਜੀ ਕਹਿੰਦੇ ਕਿਉਂ ਗੁਰਸਿੱਖਾ ਤੂੰ ਅੱਜ ਬੜੀ ਛੇਤੀ ਆ ਗਿਆ ਕਿ ਦਿਨੇ ਆਉਣਾ ਹੁੰਦਾ ਸੀ। ਮਹਾਰਾਜ ਜੀ ਮੇਰੇ ਮਨ ਚ ਐਂ ਸ਼ੰਕਾ ਪੈ ਗਿਆ ਸੀ, ਆ ਸ਼ੱਕ ਹੋ ਗਿਆ ਸੀ ਮੇਰੇ ਮਨ ਚ ਵੀ ਤੁਸੀਂ ਵਰਨ ਦੇਵਤੇ ਦੀ ਪੂਜਾ ਕਰਦੇ ਜੋ, ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਮਨ ਚ ਫੁਰਨਾ ਆਇਆ ਵੀ ਮੈਂ ਵੀ ਬਾਣੀ ਪੜ੍ਹ ਲਿਆ ਕਰਾਂ, ਏਦਾਂ ਹੀ ਖਲੋ ਕੇ ਤੇ ਸ਼ਾਇਦ ਮੈਨੂੰ ਵੀ ਕੋਈ ਹੋਰ ਪ੍ਰਾਪਤੀ ਹੋ ਜਾਵੇਗੀ। ਤਾਂ ਗੁਰੂ ਨਾਨਕ ਸਾਹਿਬ ਜੀ ਉਹਨੂੰ ਉਪਦੇਸ਼ ਦੇਣ ਲੱਗਿਆ, ਇਸ ਤਰ੍ਹਾਂ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ, ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਉਸ ਨਦੀ ਦੇ ਕਿਨਾਰੇ ਖਲੋ ਕੇ ਉਹਨੂੰ ਉਪਦੇਸ਼ ਦੇ ਰਿਹਾ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਬਖਸ਼ਿਸ਼ਾਂ ਕਰ ਰਹੇ ਹਨ, ਜਿਸ ਤਰ੍ਹਾਂ ਦੱਸ ਰਿਹਾ, ਜਿਸ ਤਰ੍ਹਾਂ ਆਪਣੇ ਆਪ ਨੂੰ ਨਿਰਮਾਣਤਾ ਦੱਸ ਰਹੇ ਹਨ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਸਾਧ ਸੰਗਤ ਜੀ ਆਪਾਂ ਸਰਵਣ ਕਰਦੇ ਹਾਂ ਅੱਗੇ, ਜਿਸ ਤਰ੍ਹਾਂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ ਜੀ।
ਮੈਂ ਮੱਛਲੀ ਕੈਸੇ ਅੰਤਲਾ,
ਤੂੰ ਦਰਿਆ ਉਹ ਦਾਨਾ ਬੀਨਾ, ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਦਰਿਆ ਰੂਪ ਜੋ ਸਾਰਾ ਸੰਸਾਰੀ ਸੰਸਾਰ ਸਾਰੀ ਪ੍ਰਕਿਰਤੀ ਹੈ, ਤੁਸੀਂ ਸਾਰਾ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਸੀਂ ਸਾਰੀ ਦੁਨੀਆਂ ਨੂੰ ਦਾਨ ਦੇਣ ਵਾਲੇ ਤੇ ਸਾਰੀ ਦੁਨੀਆਂ ਦੇ ਵਿੱਚ ਰਹਿ ਕੇ ਦਾਨ ਲੈਣ ਵਾਲੇ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ, ਮੈਂ ਮੱਛਲੀ ਕੈਸੇ ਅੰਤ ਲਾ, ਮੈਂ ਇੱਕ ਮੱਛੀ ਦੀ ਤਰ੍ਹਾਂ ਹੈ, ਜਿਸ ਤਰ੍ਹਾਂ ਮੱਛੀ ਸਮੁੰਦਰ ਦੇ ਵਿੱਚ ਸਾਧ ਸੰਗਤ ਜੀ ਹੁੰਦੀ ਹੈ, ਤੇ ਜੇ ਕੱਛੂ ਕੁੰਮੇ ਨੇ ਇੱਕ ਵਾਰ ਕਹਿ ਦਿੱਤਾ ਤੇ ਮੱਛੀ ਕਹਿੰਦੀ ਹੈ ਵੀ ਪਾਣੀ ਕੀ ਹੁੰਦਾ, ਉਹਨੇ ਕੱਛੂ ਨੂੰ ਪੁੱਛਿਆ ਵੀ ਪਾਣੀ ਕੀ ਹੁੰਦਾ, ਕਿ ਉਹ ਰਹਿੰਦੀ ਪਾਣੀ ਨਹੀਂ ਸੀ ਨਾ, ਕਿਉਂਕਿ ਸਾਡੀਆਂ ਬਿਰਤੀਆਂ ਵੀ ਏਦਾਂ ਦੀਆਂ ਗੁਰਮੁਖੋ, ਅਸੀਂ ਦੁਨੀਆਂ ਚ ਰਹਿੰਦੇ ਹੋਏ ਗੁਰੂ ਦੇ ਕੋਲ ਰਹਿੰਦੇ ਹੋਏ ਸਾਨੂੰ ਨੀ ਪਤਾ ਲੱਗਦਾ ਵੀ ਗੁਰੂ ਕੀ ਹੈ ਗੁਰਬਾਣੀ ਕੀ ਹੈ। ਅਸੀਂ ਕਾਰੋਬਾਰ ਕਰਦੇ ਹਾਂ ਸਾਡਾ ਬਿਜ਼ਨਸ ਹੋ ਜਾਂਦਾ ਹੈ, ਅਸੀਂ ਸਿਰਫ ਇਹ ਕਰਦੇ ਹਾਂ ਵੀ ਜੇ ਕਥਾ ਸੁਣਾ ਦੇਣੀ ਹੈ ਤੇ ਸਾਡਾ ਬਿਜ਼ਨਸ ਹੈ, ਜੇ ਗੁਰਬਾਣੀ ਪੜ੍ਹ ਲੈਣੀ ਪਾਠੀ ਸਿੰਘਾਂ ਨੇ ਪਾਠ ਕਰ ਲੈਣਾ ਅਖੰਡ ਪਾਠ ਸਾਹਿਬ ਕਰ ਲੈਣਾ, ਸਾਡਾ ਕਾਰੋਬਾਰ ਹੈ, ਅਸੀਂ ਏਦਾਂ ਸਾਰਾ ਕੁਝ ਸਮਝਦੇ ਹਾਂ। ਪਰ ਉਹ ਜਦੋਂ ਮੱਛੀ ਨੇ ਪੁੱਛਿਆ ਤੇ ਮੱਛੀ ਕਹਿੰਦੀ ਪਾਣੀ ਦਾ ਕੀ ਮਤਲਬ ਹੈ, ਮਹੱਤਵ ਕੀ ਹੈ, ਤੇ ਉਸ ਵਕਤ ਕੱਛੂ ਕਹਿੰਦਾ ਚੰਗਾ ਮੇਰੇ ਮੌਰਾਂ ਤੇ ਬਹਿ, ਮੈਂ ਤੈਨੂੰ ਪਾਣੀ ਦਾ ਮਹੱਤਵ ਦੱਸਦਾ। ਜਦੋਂ ਮੌਰਾਂ ਤੇ ਬੈਠੀ ਤੇ ਉਹਨੇ ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਉਹਦੇ ਸਰੀਰ ਦੇ ਕੋਲ ਆਈ ਹੈ, ਉਹ ਉਤਲੇ ਪਾਸੇ ਚੁੱਕ ਕੇ ਬਰੇਤੇ ਚ ਮਾਰੀ ਮੱਛੀ, ਜਦੋਂ ਬਰੇਤੇ ਚ ਮਾਰੀ ਤੇ ਤੜਫਣ ਲੱਗ ਪਈ, ਬੜੀ ਤੜਫੇ, ਪਾਣੀ ਤੋਂ ਬਿਨਾਂ ਤਾਂ ਮੱਛੀ ਕਾਹੇ ਕੰਮ ਦੇ ਜੀਵਨ ਨਹੀਂ ਨਾ ਪਾ ਸਕਦੀ ਸਾਧ ਸੰਗਤ ਜੀ, ਤੇ ਮੱਛੀ ਜਿਹੜੀ ਹੈ ਪਾਣੀ ਤੋਂ ਬਿਨਾਂ ਜੀਵਨ ਨਹੀਂ ਪ੍ਰਾਪਤ, ਪਾਣੀ ਵਿੱਚ ਹੀ ਉਹਦਾ ਜੀਵਨ ਹੈ, ਲੇਕਿਨ ਵਿੱਚ ਰਹਿੰਦੀਆਂ ਹੋਇਆ ਵੀ ਉਹਨੂੰ ਇਹ ਨਹੀਂ ਪਤਾ ਵੀ ਮੈਂ ਇਹ ਪਾਣੀ ਦਾ ਕੀ ਮਹੱਤਵ ਹੈ। ਆਪਾਂ ਵੇਖ ਲਈਏ ਨਾ, ਜੇ ਪਰਿਵਾਰ ਵਿੱਚ ਬੈਠੇ ਹਾਂ, ਆਹਦੇ ਫਲਾਣੇ ਦਾ ਗਿਆਮ ਹੋਇਆ ਪਤਾ ਲੱਗਦਾ ਕਿੱਡਾ ਕੁ ਪਰਿਵਾਰ, ਮਤਲਬ ਕਿੱਡੀ ਕੁ ਬਖਸ਼ਿਸ਼ ਹੈ ਉਹਦੇ ਤੇ। ਇਸ ਤਰ੍ਹਾਂ ਜਦੋਂ ਇਹ ਗੱਲ ਹੋਈ ਤੇ ਤੜਫਣ ਲੱਗ ਪਈ, ਤੇ ਕੱਛੂ ਨੂੰ ਕਹਿੰਦੀ ਹੈ ਕਿ ਤੂੰ ਤਾਂ ਮੈਨੂੰ ਮਾਰ ਹੀ ਦੇਣ ਲੱਗਾ, ਤੂੰ ਪਾਣੀ ਦੀ ਕੀ ਮੈਨੂੰ ਦੱਸਣ ਲੱਗਾ ਮਹੱਤਵ, ਕਹਿੰਦੀ ਫਿਰ ਕਹਿੰਦਾ ਭੋਲੀਏ ਤੂੰ ਤਾਂ ਰਹਿੰਦੀ ਪਾਣੀ ਚ, ਜਦੋਂ ਵਿਛੜ ਗਈ ਹੈ ਤੂੰ ਉਹ ਮਰ ਲੱਗੀ, ਤੈਨੂੰ ਹੁਣ ਪਤਾ ਨੀ ਲੱਗਾ ਕੀਮਤ ਕੀ ਹੈ ਪਾਣੀ ਦੀ। ਤਾਂ ਸਾਧ ਸੰਗਤ ਜੀ ਇਹ ਸਰੂਪ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹ ਸਾਰੇ ਸੰਸਾਰ ਦੇ ਵਿੱਚ ਹੈ, ਜਦੋਂ ਅਸੀਂ ਉਸ ਪਰਮਾਤਮਾ ਦੀ ਸੱਤਾ ਸਾਡੇ ਵਿੱਚ ਹੈ, ਸਾਡੇ ਵਿੱਚ ਹੋਣ ਕਰਕੇ ਤੇ ਅਸੀਂ ਸਾਧ ਸੰਗਤ ਸਵਾਸ ਲੈਂਦੇ ਹਾਂ, ਅਸੀਂ ਕਦਮ ਤੁਰਦੇ ਹਾਂ, ਅੱਖਾਂ ਦੇ ਵਿੱਚ ਜੇ ਜੋਤ ਆ ਅਸੀਂ ਨੇਤਰਾਂ ਨਾਲ ਦੇਖ ਸਕਦੇ ਹਾਂ, ਕੰਨਾਂ 'ਚ ਉਹਦੀ ਸਤਾ ਹੈ ਤਾਂ ਅਸੀਂ ਕੰਨਾਂ ਦੇ ਨਾਲ ਸੁਣ ਸਕਦੇ ਹਾਂ, ਜ਼ਬਾਨ ਦੇ ਵਿੱਚ ਉਹਦੀ ਸਤਾ ਹੈ ਤਾਂ ਅਸੀਂ ਬੋਲ ਸਕਦੇ ਹਾਂ, ਗੁਰਮੁਖੋ ਜੇ ਪੈਰਾਂ 'ਚ ਸਤਾ ਅਸੀਂ ਤੁਰ ਸਕਦੇ ਹਾਂ, ਹੱਥਾਂ 'ਚ ਸਤਾ ਸੇਵਾ ਕਰ ਸਕਦੇ, ਕੰਮ ਕਾਰ ਕਰ ਸਕਦੇ ਹਾਂ, ਤੇ ਜੇ ਸਤਿਗੁਰ ਨੇ ਸਾਡੇ ਤੇ ਰਹਿਮਤ ਕਰਤੀ, ਦਿਮਾਗ ਵਿੱਚ ਸਾਡੀ ਆਪੋ ਉਹਦੀ ਸਤਾ ਹੈ ਤਾਂ ਅਸੀਂ ਕੁਝ ਸੋਚ ਸਕਦੇ, ਕੁਝ ਸਿਆਣਪ ਵੀ ਕਰ ਸਕਦੇ ਹਾਂ, ਪਰ ਗੁਰਮੁਖੋ ਜੇ ਅੱਖਾਂ 'ਚ ਸਤਾ ਨਾ ਰਹੀ ਤੇ ਜੋਤ ਖਤਮ ਹੈ। ਜਿਹੜੇ ਨਦਾਨੇ ਵਿਚਾਰੇ ਜਿਹੜੇ ਸੂਰਮਾ ਸਿੰਘ ਹੈ, ਉਹਨਾਂ ਤੋਂ ਪੁੱਛ ਕੇ ਦੇਖ ਲਓ ਵੀ ਉਹ ਆਓ ਪਰਮਾਤਮਾ ਦੀ ਸਤਾ ਕੈਸੀ ਹੈ, ਨੇਤਰਾਂ ਦੇ ਵਿੱਚ ਜਿਹਦੀ ਜੋਤ ਹੋਵੇ, ਕੰਨਾਂ ਦੇ ਵਿੱਚ ਵੀ ਉਹਦੀ ਸਤਾ, ਅਸੀਂ ਸੁਣ ਸਕਦੇ, ਜਦੋਂ ਨਿਕਲ ਜਾਵੇ ਤਾਂ ਅਸੀਂ ਸੁਣਨੋਂ ਹਟ ਜਾਂਦਾ, ਬੋਲੇ ਹੋ ਜਾਂਦੇ, ਜ਼ਬਾਨ ਦੇ ਵਿੱਚ ਜੇ ਉਹਦੀ ਸਤਾ ਅਸੀਂ ਬੋਲ ਸਕਦੇ, ਉਹਦੀ ਸ਼ਕਤੀ ਦੇ ਨਾਲ ਬੋਲ ਸਕਦੇ ਹਾਂ, ਪਰ ਗੁਰਮੁਖੋ ਜੀ ਉਹ ਸਤਾ ਖਿੱਚ ਲਵੇ ਤੇ ਫਿਰ ਉਹਦਾ ਸਾਰਾ ਬੰਦਾ ਬੋਲਾ ਗੁੰਗਾ ਹੋ ਜਾਂਦਾ, ਕਿਉਂਕਿ ਜੇ ਹੱਥਾਂ ਪੈਰਾਂ ਦੇ ਵਿੱਚ ਸਾਡੀ ਹਾਲਤ ਟੁੰਡੇ ਤੇ ਲਗੜੇ ਵੀ ਹੋ ਸਕਦੇ ਹਾਂ ਅਸੀਂ, ਕਿਉਂ ਉਹਦੇ ਵਿੱਚ ਉਹਦੀ ਸਤਾ ਖਤਮ ਹੋ ਜਾਂਦੀ। ਇਸ ਕਰਕੇ ਅਸੀਂ ਮੈਂ ਮੱਛਲੀ ਕੈਸੇ ਅੰਤਲਾ ਹਾਂ, ਹੈ ਤਾਂ ਪਰਮਾਤਮਾ ਸਾਡੇ ਅੰਦਰ ਹੈ, ਪਰ ਹੇ ਅਕਾਲ ਪੁਰਖ ਵਾਹਿਗੁਰੂ ਮੈਂ ਤੇਰਾ ਅੰਤ ਕਿਸ ਤਰ੍ਹਾਂ ਲੈ ਸਕਦੀ ਹਾਂ। ਇਸ ਤਰ੍ਹਾਂ ਤੂੰ ਦਰਿਆਓ ਦਾਨਾ ਬੀਨਾ, ਜਿਸ ਤਰ੍ਹਾਂ ਇਸ ਦਾਨਾ ਬੀਨਾ ਦਾ ਤਾਣੇ ਪੇਟੇ ਵੱਤ ਸਤਿਗੁਰੂ ਤੂੰ ਸਾਰਿਆਂ ਦੇ ਵਿੱਚ ਹੈ, ਇੱਕ ਤਾਣਾ ਹੁੰਦਾ ਇੱਕ ਪੇਟਾ ਹੁੰਦਾ ਹੈ, ਜਦੋਂ ਬੀਬੀਆਂ ਦਰੀਆਂ ਆਉਂਦੀਆਂ ਜਾਂ ਕੋਈ ਵੀ ਚੀਜ਼ ਉਣੀ ਜਾਂਦੀ ਕੱਪੜਾ ਬਣਦਾ ਹੈ, ਪਹਿਲਾਂ ਉਹਦਾ ਤਾਣਾ ਬਣਦਾ ਫਿਰ ਉਹਦੇ ਵਿੱਚ ਪੇਟਾ ਪੈ ਕੇ ਫਿਰ ਕੱਪੜਾ ਬਣ ਜਾਂਦਾ। ਇਸ ਕਰਕੇ ਉਹ ਪ੍ਰਮਾਤਮਾ ਸਤਿਗੁਰੂ ਜੀ ਤੁਸੀਂ ਏਦਾਂ ਹੀ ਜੋ ਸਾਰਿਆਂ ਦੇ ਵਿੱਚ, ਪਰ ਮੈਂ ਮੱਛਲੀ ਕੈਸੇ ਅੰਤਲਾ ਹਾਂ, ਹੈ ਤਾਂ ਅੰਦਰ ਹੀ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਤੂੰ ਜੋਤ ਸਰੂਪ ਹੈ, ਜੋਤ ਹੈ ਉਹਦੀ ਤੇਰੇ ਵਿੱਚ, ਤਾਂ ਆਪਣਾ ਮੂਲ ਪਛਾਣ ਲੈ, ਆਪਣਾ ਮੁੱਢ ਪਛਾਣ ਲੈ, ਤਾਂ ਤੈਨੂੰ ਪ੍ਰਾਪਤੀ ਹੋਵੇਗੀ। ਤਾਂ ਗੁਰੂ ਸਾਹਿਬ ਜੀ ਉਸ ਵਕਤ ਉਸ ਗੁਰਸਿੱਖ ਨੂੰ ਵੀ ਇਹ ਉਪਦੇਸ਼ ਦੇ ਰਹੇ ਹਨ ਕਿ ਮੈਂ ਮੱਛਲੀ ਕੈਸੇ ਅੰਤਲਾ ਹਾਂ, ਐ ਗੁਰਸਿੱਖਾ ਅਸੀਂ ਤਾਂ ਮੱਛੀਆਂ ਹਾਂ ਉਹਦੀਆਂ, ਅਸੀਂ ਉਸ ਪਰਮਾਤਮਾ ਦਾ ਅੰਤ ਨਹੀਂ ਲੈ ਸਕਦਾ ਕਿਉਂਕਿ ਸਾਡੇ ਵਿੱਚ ਹੀ ਉਹ ਹੈ, ਸਭ ਕੁਛ ਕਰਮ ਹੈ, ਬਾਹਰ ਨਾ ਹੀ, ਬਾਹਰ ਟੋਲੇ ਸੋ ਭਰਮ ਭਲਾਏ। ਜੇ ਬਾਬਾ ਫਰੀਦ ਜੀ ਨੇ ਤਪੱਸਿਆ ਕੀਤੀ 48 ਸਾਲ ਤੇ ਬਾਬਾ ਫਰੀਦ ਜੀ ਨੂੰ ਪਤਾ ਲੱਗਾ ਵੀ ਅੰਦਰ ਹੀ ਸੀ ਸਾਰਾ ਕੁਝ, ਫਿਰ ਬਾਬਾ ਜੀ ਕਹਿੰਦੇ ਫਰੀਦਾ ਜੰਗਲ ਜੰਗਲ ਕਿਆ ਭਲਾ ਹੈ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀ, ਜੰਗਲ ਕਿਆ ਤੂੰ ਬਾਹਰ ਕੀ ਢੂੰਡਦਾ ਫਿਰਦਾ, ਜੰਗਲ ਕਿਆ ਢੂੰਡੇ ਬਾਹਰ ਕੀ ਲੱਭਦਾ ਫਿਰਦਾ, ਰੱਬ ਤੇ ਅੰਦਰੋਂ ਮਿਲ ਗਿਆ। ਬਾਹਰ ਮੁੱਖ ਬਿਰਤੀ ਨੂੰ ਛੱਡ ਕੇ ਅੰਤਰਮੁਖ ਬਿਰਤੀ ਆ ਗਈ ਤੇ ਸਾਧ ਸੰਗਤ ਉਦੋਂ ਸਤਿਗੁਰ ਦੀ ਰਹਿਮਤ ਹੋ ਗਈ ਹੈ। ਪਰਮਾਰਥ ਦੀ ਬਿਰਤੀ ਨੂੰ ਛੱਡ ਕੇ ਪਰਮਾਤਮਾ ਦੇ ਨਾਲ ਜਿਹੜੀ ਜੁੜਨ ਵਾਲੀ ਬਿਰਤੀ ਹੈ, ਜਦੋਂ ਅੰਦਰ ਨੂੰ ਹੋ ਗਏ ਨਾ, ਲੱਭ ਲਿਆ ਅੰਦਰੋਂ ਹੀ, ਫਿਰ ਅੰਦਰੋਂ ਸਭ ਕੁਝ ਮਿਲ ਗਿਆ। ਪਹਿਲੋਂ ਬਾਹਰ ਮੁੱਖ ਬਿਰਤੀ ਹੈ ਸਾਡੀ, ਪਹਿਲੋਂ ਪਦਾਰਥਾਂ ਭਾਵ ਦੀ ਹੈ, ਪਦਾਰਥਾਂ ਦੇ ਵਿੱਚ ਮਨ ਹੈ ਸਾਡਾ, ਪਰ ਜਦੋਂ ਅੰਤਰਮੁਖ ਬਿਰਤੀ ਹੋ ਗਈ ਉਹਨੂੰ ਪ੍ਰਾਪਤੀ ਹੋ ਗਈ ਹੈ। ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਮੈਂ ਮੱਛਲੀ ਕਿੱਦਾਂ ਅੰਤ ਲੈ ਸਕਦੀ ਹਾਂ, ਹੇ ਅਕਾਲ ਪੁਰਖ ਵਾਹਿਗੁਰੂ ਜੀ।
ਜੇ ਜੇ ਦੇਖਾਂ ਤੈ ਤੂੰ ਹੈ,
ਜਿੱਥੇ ਜਿੱਥੇ ਮੈਂ ਵੇਖਦਾ ਹਾਂ ਉੱਥੇ ਉੱਥੇ ਸਤਿਗੁਰ ਤੂੰ ਹੈ। ਪਾਣੀ ਰੂਪ ਵਿੱਚ ਜੇ ਸਮੁੰਦਰ ਦੇ ਵਿੱਚ ਪਾਣੀ ਹੈ ਤੇ ਸਾਰੇ ਜੀਵ ਜੰਤ ਹੈ, ਇਸ ਤਰ੍ਹਾਂ ਇਹ ਜਿਹੜਾ ਪਾਣੀ ਕੀ ਹੈ, ਸਵਾਸਾਂ ਰੂਪੀ ਪਾਣੀ ਕਿਹੜਾ ਹੈ, ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਘੱਟ ਘੱਟ ਮੈਂ ਹਰਜੂ ਵਸਿਆ, ਸੰਤਨ ਕਹੋ ਪਕਾਰ ਤੂੰ ਦੇ ਘਟਾ ਘਟਾਂ ਦੇ ਵਿੱਚ, ਹਿਰਦੇ ਹਿਰਦੇ ਦੇ ਵਿੱਚ ਵਸਿਆ ਬੈਠਾ, ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਉੱਥੇ ਤੂੰ ਆਪ ਹੀ ਹੋ ਜੀ।
ਤੁਜਤੇ ਨੇਕਸ਼ੀ ਫੂਟ ਮਰਾ,
ਆ ਵੇਖ ਲੋ ਸਤਿਗੁਰ ਬਚਨ ਕਰਦੇ ਹਨ ਕਿ ਜਿਸ ਤਰ੍ਹਾਂ ਮਨੁੱਖ ਦਾ ਹੰਸ ਸਰੀਰ ਦੇ ਵਿੱਚ ਉੱਡ ਜਾਂਦਾ ਹੈ ਤੇ ਮਨੁੱਖ ਦੀ ਜਿਹੜੀ ਸਰੀਰ ਹੈ ਉਹ ਮੁਰਦਾ ਹੋ ਜਾਂਦਾ, ਤੇ ਇਥੇ ਗੁਰੂ ਸਾਹਿਬ ਜੀ ਕਹਿੰਦੇ ਤੁਜਤੇ ਨਿਕਸੀ ਫੂਟ ਮਰਾਂ, ਹੇ ਅਕਾਲ ਪੁਰਖ ਵਾਹਿਗੁਰੂ ਜੀ ਜਦੋਂ ਅਸੀਂ ਤੁਹਾਡੀ ਤੁਸੀਂ ਸਤਾ ਸਪੁਰਤੀ ਸਾਡੇ ਵਿੱਚੋਂ ਖਿੱਚ ਲਓ ਗਏ ਤੇ ਤਾਂ ਐਸੀ ਹਾਲਤ ਹੋ ਜਾਵੇਗੀ, ਫੁੱਟ ਫੁੱਟ ਕੇ ਮਰ ਜਾਵੇਗਾ ਮਨੁੱਖ, ਮਰ ਜਾਵੇਗਾ, ਮੌਤ ਹੋ ਜਾਵੇਗੀ, ਦੇਹ ਜਿਹੜੀ ਹੈ ਇੱਕ ਲਾਸ਼ ਰਹਿ ਜਾਵੇਗੀ ਸਾਧ ਸੰਗਤ ਜੀ। ਤੇ ਗੁਰੂ ਨਾਨਕ ਸਾਹਿਬ ਜੀ ਇਸੇ ਤਰ੍ਹਾਂ ਜਿੱਦਾਂ ਮੱਛੀ ਤੜਫਦੀ ਸੀ, ਮੱਛੀ ਨੇ ਪਾਣੀ ਨਾਲ ਪਿਆਰ ਨਹੀਂ ਛੱਡਿਆ ਤੇ ਸਾਧ ਸੰਗਤ ਜੀ ਮੀਨ ਪਕੜ ਫਾਂਕਿਓ ਔਰ ਕਾਟਿਓ, ਰਾਤ ਪੀਓ ਪਾਓ ਬਾਲੀ, ਖੰਡ ਖੰਡ ਕਰ ਭੋਜਨ ਕੀਨੋ, ਤਾਓ ਨਾ ਪਿਸਰਿਓ ਪਾਣੀ। ਜੇ ਮੱਛੀ ਨੂੰ ਫੜ ਕੇ ਫਾਂਕ ਕੇ ਦੋ ਫਾੜੇ ਕੀਤਾ ਗਿਆ, ਕੱਟਿਆ ਗਿਆ, ਫਿਰ ਨਿੱਕੀ ਨਿੱਕੀ ਕਰਕੇ ਰਿੰਨ ਦਿੱਤਾ ਗਿਆ, ਫਿਰ ਸਾਧ ਸੰਗਤ ਰਿੰਨਿਆ ਗਿਆ, ਰਿੰਨ ਕੇ ਬਾਅਦ ਵਿੱਚ ਸਾਧ ਸੰਗਤ ਜੀ ਚਿਰ ਕੇ ਖਾਣ ਵਾਲੇ ਨੇ ਖਾ ਲਿਆ, ਪਰ ਗੁਰਮੁਖੋ ਠੰਡ ਬਹੁਤ ਜ਼ਿਆਦਾ ਹੈ, ਪਾਣੀ ਬਾਰ ਬਾਰ ਮੰਗਦਾ ਹੈ। ਜੇ ਉਹਨੂੰ ਪੁੱਛੀਏ ਕਿ ਪਾਣੀ ਕਿਉਂ ਮੰਗਦਾ ਹੈ, ਕਹਿੰਦਾ ਜੀ ਮੈਂ ਇਸ ਕਰਕੇ ਪਾਣੀ ਮੰਗਦਾ ਮਖੌਲ ਨੂੰ ਮੱਛੀ ਖਾਧੀ। ਮਤਲਬ ਕਹਿਣ ਦਾ ਇਹ ਹੈ ਕਿ ਮੱਛੀ ਹਜਮ ਵੀ ਹੋ ਗਈ ਹੈ ਤਾਂ ਵੀ ਪਾਣੀ ਨਾਲ ਪਿਆਰ ਨਹੀਂ ਛੱਡਿਆ। ਇਸੇ ਤਰ੍ਹਾਂ ਗੁਰਮੁਖਾਂ ਨੇ ਬੰਦ ਬੰਦ ਕਟਵਾ ਲਿਆ, ਗੁਰਸਿੱਖਾਂ ਨੇ ਤਨ ਆਰਿਆਂ ਨਾਲ ਚਰਾ ਲਿਆ ਤੇ ਚਰਖੜੀਆਂ ਤੇ ਚੜ ਕੇ ਖੋਪਰੇ ਉਤਰਵਾ ਲਿਆ, ਪਰ ਗੁਰਮੁਖੋ ਜਿੰਨਾ ਚਿਰ ਗੁਰਮੁਖੋ ਸਤਿਗੁਰ ਦੀ ਰਹਿਮਤ ਹੋ ਗਈ ਹੈ, ਗੁਰਸਿੱਖਾਂ ਨੇ ਮੱਛੀ ਨੇ ਪਾਣੀ ਨਾਲੋਂ ਪਿਆਰ ਨਹੀਂ ਛੱਡਿਆ, ਗੁਰੂ ਦੇ ਸਿੱਖਾਂ ਨੇ ਸਾਧ ਸੰਗਤ ਬਾਣੀ ਨਾਲੋਂ ਪਿਆਰ ਨਹੀਂ ਛੱਡਿਆ। ਇਸ ਕਰਕੇ ਮੱਛੀ ਦਾ ਮੋਹ ਜਿਹੜਾ ਪਾਣੀ ਨਾਲ ਹੋਣ ਕਰਕੇ ਗੁਰੂ ਸਾਹਿਬ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਹੈ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ ਜੇ ਤੁਹਾਡਾ ਨਾਲੋਂ ਅਸੀਂ ਵਿਛੜ ਜਾਂਦੇ ਹਾਂ, ਤੁਹਾਡੀ ਸਤਾ ਸਾਡੇ ਚੋਂ ਨਿਕਲ ਜਾਂਦੀ ਹੈ, ਅਸੀਂ ਫੁੱਟ ਮਰਦੇ ਹਾਂ, ਸਾਡੀ ਕੋਈ ਸਤਾ ਰਹਿ ਨਹੀਂ ਜਾਂਦੀ।
ਨਾ ਜਾਣਾ ਮਿਓ ਨਾ ਜਾਣਾ ਜਾਲੀ,
ਮਿਓ ਦਾ ਮਤਲਬ ਹੁੰਦਾ ਮਲਾ, ਤੇ ਇੱਥੇ ਮਲਾਹ ਜਿਹੜਾ ਹੈ ਜਿਹਨੂੰ ਆਪਾਂ ਝੀਵਰ ਕਹਿੰਦੇ ਹਾਂ, ਜਿਹੜੇ ਮੱਛੀਆਂ ਨੂੰ ਪਕੜਨ ਵਾਲੇ, ਇਹਦਾ ਇਹ ਵੀ ਅਰਥ ਹੋ ਜਾਂਦਾ ਹੈ। ਜਿਹੜੇ ਸਾਧ ਸੰਗਤ ਮੱਛੀ ਨੂੰ ਪਕੜਨ ਵਾਲੇ ਲੋਕ ਹੈ, ਜਿਹੜੇ ਮੱਛੀ ਨੂੰ ਫੜਨ ਵਾਲੇ ਹੈ, ਤੇ ਜਦੋਂ ਪਾਣੀ ਦੇ ਵਿੱਚ ਮੱਛੀ ਰਹਿੰਦੀ ਹੈ, ਨਾ ਜਾਣਾ ਮਿਓ ਨਾ ਜਾਣਾ ਜਾਲੀ, ਉਹ ਕੁਝ ਨਹੀਂ ਜਾਣਦੀ, ਉਹ ਆਪਣੇ ਪਾਣੀ ਦੇ ਵਿੱਚ ਆਨੰਦ ਚ ਰਹਿੰਦੀ ਹੈ, ਉਹਨੂੰ ਨੀ ਪਤਾ ਮਿਓ ਮਿਓ ਭਾਵ ਕਿ ਮਾਈ ਨੇ ਮਾਈ ਗੀਰ ਨੇ ਕਦੋਂ ਉਹਨੇ ਆਉਣਾ, ਕਦੋਂ ਜਾਲ ਪੈ ਜਾਣਾ ਹੈ। ਇਸੇ ਤਰ੍ਹਾਂ ਨਾ ਜਾਣਾ ਮਿਓ ਨਾ ਜਾਣਾ ਜਾਲੀ, ਮੈਂ ਉਸ ਜੰਮ ਨੂੰ ਨੀ ਜਾਣਦੀ, ਮੈਨੂੰ ਨੀ ਪਤਾ ਉਹ ਜੰਮ ਨੇ ਕਦੋਂ ਆਣ ਕੇ ਕੁੰਡੀ ਲਾ ਦੇਣੀ ਹੈ ਤੇ ਕਦੋਂ ਇਹ ਜੀਵਰੂ ਮੱਛੀ ਨੂੰ ਚੁੱਕ ਕੇ ਲੈ ਜਾਣਾ, ਜੀਵਰੂ ਮੱਛੀ ਦੀ ਮੌਤ ਹੋ ਜਾਣੀ ਹੈ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਮੈਂ ਨਾ ਉਹ ਮਿਓ ਨਾ ਉਹ ਫੰਦਕ ਨੂੰ ਜਾਣਦੀ ਹਾਂ ਤੇ ਨਾ ਮੈਂ ਇਸੇ ਤਰ੍ਹਾਂ ਜਾਲ ਨੂੰ ਜਾਣਦੀ ਹਾਂ, ਕਦੋਂ ਪਵੇ ਚਿੰਤਾ ਜਾਲ, ਚਿੰਤਾ ਜਾਲ ਹੀ ਪਵੇਗਾ, ਉਹ ਮੈਨੂੰ ਨੀ ਪਤਾ।
ਜਾਂ ਦੁੱਖ ਲੱਗਾ ਤਾਂ ਤੁਝੇ ਸੰਭਾਲੀ,
ਜੇ ਦੁੱਖ ਲੱਗਦਾ ਹੈ ਸਰੀਰ ਕਰਕੇ ਦੁੱਖ ਹੋ ਜਾਂਦਾ ਹੈ ਤੇ ਫਿਰ ਸਤਿਗੁਰੂ ਜੀ ਤੁਹਾਨੂੰ ਸੰਭਾਲੀ ਯਾਦ ਕਰਦੇ ਹਾਂ, ਤੁਹਾਨੂੰ ਸੰਭਾਲੀ ਸੰਭਾਲਦੇ ਹਾਂ, ਤੁਸੀਂ ਰਹਿਮਤ ਕਰੋ, ਜਾ ਦੁੱਖ ਲਾ ਗਏ ਤਾਂ ਤੁਝੇ ਸੰਭਾਲੀ, ਜੇ ਦੁੱਖ ਲੱਗਾ ਮੈਨੂੰ ਫੇਰ ਵੀ ਤੈਨੂੰ ਹੀ ਯਾਦ ਕਰਨਾ ਸਤਿਗੁਰੂ ਜੀ। ਦੁੱਖ ਦੇ ਵਿੱਚ ਬੰਦੇ ਦੀ ਬਿਰਤੀ ਜ਼ਿਆਦਾ ਟਿਕ ਜਾਂਦੀ ਹੈ, ਜ਼ਿਆਦਾ ਟਿਕ ਕੇ ਫਿਰ ਗੁਰੂ ਸਾਹਿਬ ਦੇ ਚਰਨਾਂ 'ਚ ਫਿਰ ਅਰਦਾਸਾਂ ਬੇਨਤੀਆਂ ਕਰਦਾ, ਫਿਰ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਦੁੱਖ ਲੱਗਦਾ ਹੈ ਉਦੋਂ ਸਤਿਗੁਰੂ ਜੀ ਤੁਹਾਨੂੰ ਇਹੀ ਯਾਦ ਕਰਨਾ ਹੈ, ਸੰਭਾਲਣਾ ਹੈ, ਵਿਸਰਾਮ ਦੇ ਕੇ ਸਤਿਗੁਰੂ ਜੀ ਕਥਨ ਕਰਦੇ ਹਨ,
ਭਰਪੂਰ ਜਾਣਿਆ ਮੈਂ ਦੂਰ।
ਤੂੰ ਭਰਪੂਰ, ਭਰਪੂਰ ਦਾ ਮਤਲਬ ਕੀ ਹੈ ਕਿ ਪਰਿਪੂਰਨ ਹੈ ਤੂੰ ਸਾਰੇ, ਜਿੱਦਾਂ ਸਾਧ ਸੰਗਤ ਜੀ ਮਹਾਰਾਜ ਨੇ ਬਚਨ ਕੀਤਾ ਹੈ ਨਾ, ਸਗਲ ਬਨਸਪਤ ਮੈਂ ਬੈਸੰਤਰ ਸਗਲ ਦੂਧ ਮੈਂ ਘੀਆ, ਇਸੇ ਤਰ੍ਹਾਂ ਪ੍ਰਮਾਤਮਾ ਉੱਚਿਆਂ ਤੇ ਨੀਵਿਆਂ ਚ ਤੇਰੀ ਹੀ ਜੋਤ ਹੈ। ਲੇਕਿਨ ਇਹ ਜਿਹੜਾ ਸਾਡਾ ਸਰੀਰ ਹੈ ਗੁਰਮੁਖੋ, ਜੇ ਸਰੀਰ ਦੇ ਅੰਗਾਂ ਦੇ ਵਿੱਚ ਉਹ ਪਰਿਪੂਰਨ ਹੈ ਤਾਂ ਸਾਰੇ ਅੰਗ ਸਾਡੇ ਕੰਮ ਕਰਦੇ, ਤੇ ਜੇ ਉਹ ਇੱਕ ਅੰਗ ਦੇ ਵਿੱਚੋਂ ਪਾਸਾ ਹੋ ਜਾਵੇ ਜਾਂ ਪਿਛਾਂ ਹਟ ਜਾਵੇ ਤੇ ਅੰਗ ਲੰਗੜਾ ਲੂਲੂਲਾ ਹੋ ਜਾਂਦਾ, ਬਾਹਾਂ ਸੁੱਕ ਜਾਂਦੀਆਂ, ਲੱਤਾਂ ਸੁੱਕ ਜਾਂਦੀਆਂ, ਸਤਾ ਸੁਕੁਪਤੀ ਖਤਮ ਹੋ ਜਾਂਦੀ ਹੈ। ਇਸ ਕਰਕੇ ਹੇ ਅਕਾਲ ਪੁਰਖ ਵਰਗੇ ਤੁਸੀਂ ਪਰਿਪੂਰਨ ਜੋ ਮਾਰੇ ਸੱਚੇ ਪਾਤਸ਼ਾਹ, ਪਰ ਮੈਂ ਕੀ ਕੀਤਾ, ਮੈਂ ਜਾਣਿਆ ਬਹੁਤ ਦੂਰ ਹੈ। ਅਸੀਂ ਵੇਹਦੇ ਹਾਂ ਬਾਹਰ ਲੱਭਦੇ ਫਿਰਦੇ, ਬਾਹਰ ਲੱਭਦੇ ਫਿਰਦੇ ਵੀ ਰੱਬ ਸ਼ਾਇਦ ਬਾਹਰ ਮਿਲ ਜਾਵੇ, ਨਹੀਂ ਰੱਬ ਤੇ ਅੰਦਰ ਹੀ ਹੈ, ਸਾਡੇ ਪਰਮਾਤਮਾ ਤੇ ਅੰਦਰ ਹੀ ਆ। ਪਰ ਕਹਿੰਦੇ ਨੇ ਰੱਬ ਤੇ ਇਥੋਂ ਵਾਕਰੀ ਤੇ ਵੇਖਣ ਵਾਲੀ ਅੱਖ ਨਹੀਂ, ਵੇਖਣ ਵਾਲੀ ਅੱਖ ਜਦੋਂ ਮਿਲ ਗਈ ਨਾ ਤੇ ਉਦੋਂ ਰੱਬ ਜਿਹੜਾ ਦੂਰ ਨਹੀਂ ਸੀ। ਬਾਬੇ ਫਰੀਦ ਨੇ 48 ਸਾਲ ਤਪੱਸਿਆ ਕੀਤੀ ਹੈ, 12-12 ਸਾਲ ਦੀਆਂ 4 ਤਾੜੀਆਂ ਲਾਈਆਂ, ਜੇ ਇੰਨੀ ਤਪੱਸਿਆ ਕਰਕੇ ਬਾਅਦ ਵਿੱਚ ਕਹਿੰਦੇ ਹੇ ਪਰਮਾਤਮਾ ਕਾਲਪੁਰਖ ਤੂੰ ਤੇ ਇਥੋਂ ਲੱਭ ਗਏ, ਤੂੰ ਤੇ ਮੇਰੇ ਅੰਦਰ ਹੀ ਬੈਠਾ, ਮੈਂ ਬਾਹਰ ਲੱਭਦਾ ਫਿਰਦਾ ਸ਼ਾਇਦ ਸ਼ਾਂਤੀ, ਬਾਹਰ ਮੈਂ ਜੰਗਲਾਂ ਦੇ ਵਿੱਚ ਫਿਰ ਕੇ ਸ਼ਾਇਦ ਸ਼ਾਂਤੀ ਮੈਨੂੰ ਉੱਥੇ ਮਿਲ ਜਾਵੇ। ਗੁਰਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਤਿਆਗਣ ਦੇ ਨਾਲ, ਗ੍ਰਿਸ ਤਿਆਗਣ ਦੇ ਨਾਲ, ਵਿਅੰਗਮ ਵਰਤ ਬਣ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਪ੍ਰਮਾਤਮਾ ਦੀ ਪ੍ਰਾਪਤੀ ਤਾਂ ਹੈ ਜੇ ਘਰ ਦੇ ਵਿੱਚ ਬੈਠੇ ਹੈ, ਨਾਨਕ ਘਰ ਬੈਠੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਘਰ ਬੈਠੇ ਹਾਂ, ਯੋਗ ਪਾਈ ਉਸ ਪ੍ਰਮਾਤਮਾ ਨੂੰ ਪਾ ਸਕਦੇ ਹਾਂ। ਸਤਿਗੁਰ ਕੇ ਉਪਦੇਸ਼, ਗੁਰੂ ਦਾ ਜਦੋਂ ਉਪਦੇਸ਼ ਧਾਰਨ ਕਰ ਲਿਆ, ਗੁਰੂ ਦੇ ਰਹਿਮਤ ਕਰਤੀ, ਗੁਰੂ ਦਾ ਉਪਦੇਸ਼ ਧਾਰਨ ਕਰਕੇ ਮੰਨ ਲਿਆ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ, ਸੁਣ ਕੇ ਮੰਨ ਕੇ ਫਿਰ ਮਨ ਵਿੱਚ ਭਾਉ ਪਿਆਰ ਕਰ ਲਿਆ, ਫਿਰ ਸਾਧ ਸੰਗਤ ਜੀ ਸਤਿਗੁਰ ਦੀ ਐਸੀ ਰਹਿਮਤ ਹੋ ਜਾਵੇਗੀ, ਉਹ ਪ੍ਰਾਪਤੀ ਹੋ ਜਾਵੇਗੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਮੈਂ ਤਾਂ ਇਸ ਤਰ੍ਹਾਂ, ਸਤਿਗੁਰੂ ਜੀ ਸਦਾ ਹੀ ਤੁਸੀਂ ਤੇ ਦੂਰ ਨੇੜੇ ਤੋਂ ਪਰਿਪੂਰਨ ਹੋ, ਮੈਂ ਦੂਰ ਜਾਣਿਆ ਹੈ।
ਜੋ ਕੁਛ ਕਰੀ ਸੋ ਤੇਰੇ ਹਦੂ,
ਜੋ ਕੁਝ ਵੀ ਸਤਿਗੁਰੂ ਜੀ ਤੁਸੀਂ ਕਰ ਰਹੇ ਹੋ, ਜੋ ਮੈਂ ਕਰ ਰਿਹਾ, ਚੰਗਾ ਕੰਮ, ਮਾੜਾ ਕੰਮ, ਛੁਪ ਕੇ, ਲੁਕ ਕੇ, ਲੋਕਾਂ ਤੋਂ ਪੜਦੇ ਕਰਕੇ, ਦੇਹ ਚਵਾਰ ਅਣਕ ਪੜਦੇ ਮੈਂ, ਪੜਦਾਰਾ ਸੰਗ ਫਾਕਾ, ਚਿਤ੍ਰਗੁਪਤ ਜਬ ਲੇਖਾ ਮੰਗੇ ਤਾਂ ਪਾਉ, ਕੌਣ ਪੜਦਾ ਤੇਰਾ ਢੱਕ, ਫੇਰ ਕਿਹੜਾ ਪੜਦਾ ਢੱਕੇਗਾ ਭਾਈ। ਚਿੱਤਰ ਤੇ ਗੁਪਤ, ਚਿੱਤਰ ਜਿਹੜਾ ਸੱਜੇ ਮੁੱਢ ਚ ਬੈਠਾ, ਗੁਪਤ ਖੱਬੇ ਚ, ਇਹਦੇ ਆਪਾਂ ਥੋੜਾ ਜਿਹਾ ਵਿਚਾਰ ਕਰ ਲਈਏ, ਥੋੜਾ ਜਿਹਾ ਹੁਣ ਅੱਜ ਕੱਲ ਦੇ ਸਾਇੰਸ ਦੇ ਯੁੱਗ ਨਾਲ ਸਮਝ ਲੱਗ ਜਾਵੇਗੀ। ਜਿਸ ਤਰ੍ਹਾਂ ਜਹਾਜ਼ ਹੁੰਦਾ ਹੈ ਸਾਧ ਸੰਗਤ ਨੂੰ, ਹਵਾਈ ਜਹਾਜ਼ ਜਿਹੜਾ ਉਹਦੇ ਵਿੱਚ ਸੱਚ ਇੱਕ ਬਲੈਕ ਬਾਕਸ ਹੁੰਦਾ ਹੈ, ਬਲੈਕ ਬਾਕਸ ਜਿਹੜਾ ਉਹਦੀ ਰੀਡਿੰਗ ਸਾਰੀ ਉਹ ਵਿੱਚ ਲਿਖਦਾ ਹੈ, ਉਹ ਜਦੋਂ ਸਾਰੀ ਰੀਡਿੰਗ ਲੈਦਾ, ਜੇ ਕਿਤੇ ਜਹਾਜ਼ ਕਰੈਸ਼ ਹੋ ਜਾਵੇ, ਜੇ ਕੋਈ ਸਾਧ ਸੰਗਤ ਐਕਸੀਡੈਂਟ ਹੋ ਜਾਵੇ, ਤਾਂ ਇੰਜੀਨੀਅਰ ਜਿਹੜੇ ਆ ਉਹਦੇ ਬਲੈਕ ਬਾਕਸ ਨੂੰ ਲੱਭਦੇ, ਜਦੋਂ ਉਹ ਮਿਲ ਜਾਵੇ ਤੇ ਪਤਾ ਲੱਗੂਗਾ ਵੀ ਐਕਸੀਡੈਂਟ ਕਿਉਂ ਹੋਇਆ। ਇਸੇ ਕਰਕੇ ਹਰ ਮਨੁੱਖ ਦੇ ਅੰਦਰ ਇੱਕ ਬਲੈਕ ਬਾਕਸ ਪਰਮਾਤਮਾ ਨੇ ਪੈਦਾ ਕੀਤਾ, ਅਕਾਲ ਪੁਰਖ ਨੇ ਫਿੱਟ ਕੀਤਾ। ਇਹ ਦੋ ਪੁਰਜੇ ਆ, ਜਿਹੜਾ ਚਿੱਤਰ ਹੈ ਉਹ ਦਿਨ ਦੀਆਂ ਚਿੱਤਰਨੀਆਂ, ਗੁਪਤ ਜਿਹੜਾ ਉਹ ਰਾਜ ਦੀਆਂ, ਗੁਪਤ ਦਾ ਕਾਲਾ ਰੂਪ ਹੈ, ਚਿੱਤਰ ਦਾ ਚਿੱਟਾ ਰੂਪ ਹੈ। ਇਹ ਦੋਵੇਂ ਜਿਹੜੇ ਆ, ਇਹ ਦੋਵਾਂ ਪੁਰਜੇ, ਦੋਵੇਂ ਸਾਧ ਸੰਗ ਸਾਡੇ ਫਿੱਟ ਕੀਤੇ ਹੋਏ। ਦੂਸਰਾ ਪੱਖ ਜੇ ਅਸੀਂ ਵੇਖੀਏ, ਸਾਡੀ ਜਿਹੜੀ ਸੁਰਤੀ ਹੈ ਉਹੀ ਚਿੱਤਰਗੁਪਤ ਹੈ। ਬਚਪਨ ਤੋਂ ਲੈ ਕੇ ਹੁਣ ਤੱਕ ਕਈ ਗੱਲਾਂ ਆਪਾਂ ਨੂੰ ਹੁਣ ਤੱਕ ਵੀ ਯਾਦ ਆ ਵੀ ਅਸੀਂ ਜੋ ਜੋ ਬਚਪਨ ਤੋਂ ਲੈ ਕੇ ਹੁਣ ਤੱਕ ਸਾਡੇ ਨਾਲ ਬੀਤੀ ਹੈ, ਅਸੀਂ ਜੋ ਕਰ ਰਹੇ ਹਾਂ। ਇਸ ਕਰਕੇ ਉਹ ਜਦੋਂ ਬਲੈਕ ਬਾਕਸ ਧਰਮ ਰਾਜਾ ਸਾਹਮਣੇ ਰੱਖਦਾ ਹੈ ਨਾ, ਉਦੋਂ ਫਿਲਮ ਦੀ ਤਰ੍ਹਾਂ ਸਾਰਾ ਕੁਝ ਅੱਗੇ ਘੁੰਮ ਜਾਂਦਾ ਹੈ ਵੀ ਆਹ ਆ ਤੂੰ ਕਰਦਾ ਰਿਹਾ। ਤਾਂ ਬਾਬਾ ਫਰੀਦ ਜੀ ਕਹਿੰਦੇ ਮਤ ਸ਼ਰਮਿੰਦਾ ਥੀ ਵਈ ਸਾਈ ਦੇ ਦਰਬਾਰ, ਇਹੋ ਜਿਹੇ ਕੰਮ ਨਾ ਕਿਤੇ ਕਰ ਕਿ ਤੈਨੂੰ ਮਤ ਸ਼ਰਮਿੰਦਾ ਹੋਣਾ ਪਵੇ ਉਹਦੇ ਦਰਬਾਰ ਤੇ, ਉੱਥੇ ਤੇ ਫਿਲਮ ਬਣ ਰਹੀ ਹੈ ਸਾਰੀ, ਉਹ ਮੂਵੀ ਸਾਹਮਣੇ ਚੱਲ ਪੈਣੀ ਹੈ ਪਰਦੇ ਦੇ ਉੱਤੇ ਵੀ ਤੂੰ ਆਹ ਕੰਮ ਕਰਦਾ ਰਿਹਾ। ਜਦੋਂ ਇਹ ਕੰਮ ਕਰਨਾ ਉਦੋਂ ਫਿਰ ਸਿਰ ਨੀਵਾਂ ਨਾ ਕਿਤੇ ਕਰਨਾ ਪਵੇ ਵੀ ਮੈਂ ਏਡਾ ਗੁਨਾਹਗਾਰ ਸਾਂ। ਤੇ ਮੇਰੇ ਹਿਸਾਬ ਨਾਲ ਇਹ ਆ ਵੀ ਮਹਾਰਾਜ ਨੇ ਗੁਰਬਾਣੀ ਚ ਇਹ ਕਹਿਣਾ, ਦੇਹ ਕੁਵਾਰ ਅਨਕ ਪਰਦੇ ਮੈਂ ਪਰਦਾਰਾ ਸੰਗ ਪਾਕੇ ਚਿਤ੍ਰਗੁਪਤ ਜੀ ਲੇਖਾ ਮੰਗੇ ਤਾਂ ਕੌਣ ਪੜਦਾ ਤੇਰਾ ਢੱਕ ਹੈ। ਬਹੁਤੇ ਪਰਦਿਆਂ ਦੇ ਵਿੱਚ ਤੂੰ ਵਿਭਚਾਰ ਕਰ ਰਿਹਾ, ਪਰ ਜਦੋਂ ਉਹਨੇ ਲੇਖਾ ਮੰਗ ਲਿਆ ਤੇ ਉਦੋਂ ਫਿਰ ਤੇਰਾ ਪਰਦਾ ਕੌਣ ਢੱਕੇਗਾ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ ਇਹ ਅਕਾਲ ਪੁਰਖ ਵਾਹਿਗੁਰੂ, ਤੇ ਜਾ ਦੁੱਖ ਲੱਗ ਗਏ ਤਾਂ ਤੁਝੇ ਸੰਭਾਲੀ, ਤੇ ਭਾਈ ਜਦੋਂ ਦੁੱਖ ਸਾਨੂੰ ਵੈਸੇ ਲੱਗਦਾ ਉਦੋਂ ਅਸੀਂ ਤੈਨੂੰ ਯਾਦ ਕਰਦੇ ਹਾਂ, ਹੇ ਸਤਿਗੁਰੂ ਜੀ ਆਪ ਰਹਿਮਤਾਂ ਕਰੋ, ਬਖਸ਼ਿਸ਼ਾਂ ਕਰੋ, ਤੇ ਦੁੱਖ ਲੱਗੇ ਤੇ ਫਿਰ ਤਾਂ ਹੀ ਤੁਹਾਨੂੰ ਯਾਦ ਕਰਦੇ ਹਾਂ, ਤੇ ਜੋ ਕਿਸ ਕਰੀ ਸੋ ਤੇਰੇ ਹਜ਼ੂਰ, ਜੋ ਮੈਂ ਕਰ ਰਿਹਾ ਉਹ ਤੇਰੇ ਹਾਜ਼ਰੀ ਦੇ ਵਿੱਚ, ਤੇਰੇ ਹਜ਼ੂਰ ਦੇ ਵਿੱਚ ਹੈ, ਕਿਉਂਕਿ ਪਰਮਾਤਮਾ ਅੰਦਰ ਬੈਠਾ ਹੋਇਆ ਹੈ। ਜੇ ਕਿਸੇ ਮਹਾਤਮਾ ਨੇ ਕਿਹਾ, ਸੋਚਿਆ ਕਿ ਉਹਦੇ ਚਾਰ ਚੇਲੇ ਆ, ਆਪਸ ਵਿੱਚ ਲੜਨਗੇ, ਕਿਸੇ ਵੀ ਚੇਲੇ ਨੂੰ ਮੇਰੇ ਗਾਂਹ, ਮਤਲਬ ਗਾਂਹ ਅੱਗੇ ਬਹਿਣ ਦਾ ਜਾਂ ਗਾਂਹ ਸੰਗਤਾਂ ਨੂੰ ਪ੍ਰਚਾਰ ਕਰਨ ਦਾ ਡਿਊਟੀ ਕਿੱਦਾਂ ਲਾਈਏ, ਤੇ ਉਹ ਚਾਰੇ ਜਿਹੜੇ ਬੜੀ ਸੇਵਾ ਕਰਿਆ ਕਰਦੇ, ਤੇ ਹਰ ਇੱਕ ਦੇ ਆਪਣਾ ਆਪਣਾ ਫੁਰਨਾ ਹੁੰਦਾ, ਕਿੱਥੋਂ ਤੱਕ ਉਹਦੀ ਅਵਸਥਾ, ਇਹ ਤਾਂ ਸਾਧ ਸੰਗਤ ਜੀ ਉਦੋਂ ਪਰਖ ਤੋਂ ਪਤਾ ਲੱਗਦਾ। ਉਹਨੇ ਚਾਰ ਕਬੂਤਰ ਦਿੱਤੇ, ਕਹਿੰਦੇ ਜਾ ਕੇ ਮਾਰ ਕੇ ਲੈ ਕੇ, ਜਿੱਥੇ ਕੋਈ ਵੀ ਨੀ ਮਿਲਦਾ। ਉਹਨਾਂ ਕਹਿੰਦਾ ਠੀਕ ਆ। ਉਹ ਇੱਕ ਗਿਆ ਜਾ ਕੇ ਥੋੜਾ ਜਿਹਾ ਪਾਸੇ ਇਧਰ ਉਧਰ ਵੇਖਿਆ, ਧੌਣ ਮਰੋੜ ਕੇ ਲੈ ਆਇਆ ਵੀ ਸ਼ਾਇਦ ਚੇਰੀ ਚੇਰੀ ਮੈਨੂੰ ਵੀ ਆਪਣੀ ਗੱਦੀ ਦੇ ਦੇਵੇਗਾ। ਦੂਜਾ ਗਿਆ, ਦੂਜਾ ਥੋੜਾ ਜਿਹਾ ਦੂਰ ਗਿਆ, ਤੀਜਾ ਗਿਆ ਥੋੜਾ ਜਿਹਾ ਹੋਰ ਦੂਰ ਗਿਆ, ਤਿੰਨੇ ਮਾਰ ਕੇ ਲੈ ਆਏ, ਚੌਥਾ ਜਿਹੜਾ ਉਦੋਂ ਲੈ ਆਇਆ। ਚੌਥਾ ਜਿੱਥੇ ਵੀ ਜਾਵੇ ਉੱਥੇ ਨਹੀਂ ਲੈ, ਕਹਿੰਦਾ ਵੀ ਇੱਥੇ ਦੁਨੀਆਂ ਵਾਲਾ ਬੰਦਾ ਤੇ ਕੋਈ ਨੀ ਵੇਖ ਰਿਹਾ, ਰੱਬ ਤਾਂ ਵੇਖ ਰਿਹਾ। ਕੁੰਦਰਾ ਚ ਜਾ ਕੇ ਵੜ ਗਿਆ, ਕੁੰਦਰ ਚ ਜਾ ਕੇ ਵੜਿਆ, ਜਦੋਂ ਵੇਖਿਆ ਕਿਹਨਾਂ ਨੇ ਮੇਰੀ ਅੱਖਾਂ ਸਾਣੀ ਵੀ, ਰੱਬ ਹੀ ਵੇਖ ਰਿਹਾ, ਇਹ ਮੈਂ ਕਿੱਦਾਂ ਪਾਪ ਕਰ ਰਿਹਾ। ਇਸ ਕਰਕੇ ਉਹ ਜੀਂਦਾ ਲੈ ਕਹਿੰਦਾ ਤੂੰ ਸਾਰੀ ਜ਼ਿੰਦਗੀ ਦਾ ਮੇਰਾ ਉਪਦੇਸ਼ ਤੂੰ ਧਾਰਨ ਕੀਤਾ। ਸੋ ਕਹਿਣ ਦਾ ਭਾਵ ਵੀ ਪਰਮਾਤਮਾ ਨੂੰ ਸਾਰਿਆਂ ਦੇ ਵਿੱਚ ਵੇਖਣਾ। ਜੋ ਕੁਛ ਕਰੀ ਸੋ ਤੇਰੇ ਹਜ਼ੂਰ, ਹੇ ਸਤਿਗੁਰ ਜੋ ਮੈਂ ਕਰ ਰਿਹਾ ਚੰਗੇ ਮਾੜੇ ਕਰਮ, ਸਾਰੀ ਤੇਰੀ ਹਜ਼ੂਰ ਹੈ, ਤੇਰੇ ਸਾਹਮਣੇ ਤੇਰੀ ਦਰਗਾਹ ਦੇ ਵਿੱਚ ਉਸੇ ਵਕਤ ਹੀ ਲਿਖੇ ਜਾਂਦੇ ਹਨ।
ਤੂੰ ਦੇਖਾ ਹਾਂ ਮੁਕਰ ਪਾਓ,
ਸਤਿਗੁਰ ਜੀ ਤੁਸੀਂ ਦੇਖਦੇ ਜੋ ਅਸੀਂ ਮੁਕਰਦੇ, ਕਿਉਂਕਿ ਅਸੀਂ ਮੁਕਰ ਜਾਂਦੇ ਹਾਂ, ਅਸੀਂ ਜੋ ਗੁਨਾਹ ਕੀਤੇ ਨੇ, ਅਸੀਂ ਕੁਝ ਨੀ ਕੀਤਾ। ਕਈ ਜਿਹੜੇ ਸਾਧ ਸੰਗਤ ਜੀ ਸਤਿਗੁਰੂ ਆਪ ਗੁਨਾਹ ਹੋ ਵੀ ਜਾਂਦੇ ਆ, ਪੰਜਾਂ ਪਿਆਰਿਆਂ ਕੋਲ ਜਾ ਕੇ ਗੁਪਤ ਰਹਿ ਜਾਂਦੇ ਆ, ਉਹ ਚੋਰ ਆ, ਉਹਨੂੰ ਚੋਰ ਕਹਿੰਦੇ ਆ ਸਾਧ ਸੰਗਤ ਜੀ, ਆਪਣੇ ਗੁਨਾਹ ਲੁਕਾਉਣ ਦਾ ਚੋਰ ਹੈ ਉਹ, ਕਿਉਂਕਿ ਪੰਜਾਂ ਪਿਆਰਿਆਂ ਕੋਲ ਜਿਹੜਾ ਗੁਨਾਹ ਮੂੰਹ ਤੋਂ ਕਹਿ ਦਿੱਤਾ, ਜੋ ਤੁਹਾਡਾ ਕੀਤਾ, ਜੋ ਪਾਪ ਕੀਤਾ, ਉਸੇ ਵਕਤ ਬਖਸ਼ਿਆ ਜਾਵੇਗਾ। ਜੇ ਅਸੀਂ ਨਾ ਕਵਾਂਗੇ, ਲਕਾ ਕੇ ਰੱਖਾਂਗੇ, ਉਹ ਕਦੀ ਨੀ ਬਖਸ਼ਿਆ ਜਾਵੇਗਾ, ਉਹਦਾ ਗੱਢ ਬਣੀ ਰਹੇਗੀ ਤੇ ਉਹ ਫਿਰ ਨਰਕਾਂ ਦਾ ਭਾਗੀ ਬਣਨਾ ਪਵੇਗਾ ਮੇਰੇ ਕੋਲ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਸਭ ਕੁਝ ਦੇਖ ਜੇ, ਤੂੰ ਦੇਖੇ ਹਾਂ ਮੁਕਰ ਪਾਓ, ਮੈਂ ਮੁਕਰ ਰਿਹਾ ਕਿਉਂਕਿ ਮੈਂ ਦੇਖ ਰਿਹਾ ਵੀ ਰੱਬ ਨੀ ਮਿਲਦਾ, ਤਾਂ ਹੀ ਤਾਂ ਪਾਪ ਕਰ ਰਿਹਾ, ਤਾਂ ਹੀ ਤਾਂ ਮੈਂ ਗੁਨਾਹ ਕਰ ਰਿਹਾ, ਤਾਂ ਹੀ ਤਾਂ ਇਸੇ ਤਰ੍ਹਾਂ ਵਿਭਚਾਰ ਕਰ ਰਿਹਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹੈ ਅਕਾਲ ਪੁਰਖ ਵਾਹਿਗੁਰੂ ਤੁਸੀਂ ਸਾਰਿਆਂ ਨੂੰ ਦੇਖਦੇ ਜੋ ਅਸੀਂ ਮੁਕਰ ਜਾਂਦੇ ਹਾਂ,
ਤੇਰੇ ਕੰਮ ਨਾ ਤੇਰਾ ਨਾਏ।
ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਤੇਰੇ ਕੰਮ, ਸਤਿਗੁਰ ਨਾ ਸੀ ਤੁਸੀਂ ਜੋ ਕੰਮ ਦੱਸਿਆ ਸਾਨੂੰ ਨਾ ਸੀ ਉਹ ਕੀਤਾ, ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੈਨੂੰ ਪਕੜਨ ਸਭ ਉਹਦੀ ਚੱਲੀ ਰਹਿਣ, ਨਾ ਅਸੀਂ ਇਸੇ ਤਰ੍ਹਾਂ ਕੰਮ ਕੀਤਾ ਤੇ ਨਾ ਤੇਰਾ ਨਾਂ ਹੀ ਜਪਿਆ, ਨਾ ਅਸੀਂ ਧਰਮ ਧਾਰਨ ਕੀਤਾ ਨਾ ਹੀ ਜਪਿਆ। ਜੇ ਧਰਮ ਨੂੰ ਧਾਰਨ ਕਰਕੇ ਨਾਮ ਜਪਾਂਗੇ ਤੇ ਸਤਿਗੁਰੂ ਦੀ ਰਹਿਮਤ ਹੋ ਜਾਵੇਗੀ, ਬਖਸ਼ਿਸ਼ ਹੋ ਜਾਵੇਗੀ। ਹੇ ਅਕਾਲ ਪੁਰਖ ਵਾਹਿਗੁਰੂ ਜੋ ਆਪ ਜੀ ਨੇ ਬਖਸ਼ਿਸ਼ ਕੀਤਾ, ਜੋ ਹੁਕਮ ਕੀਤਾ ਵੀ ਇਹ ਕੰਮ ਜੀਵ ਤੂੰ ਜਾ ਕੇ ਧਰਤੀ ਤੇ ਕਰਨਾ, ਨਾ ਅਸੀਂ ਉਹ ਕੰਮ ਕੀਤਾ, ਨਾ ਅਸੀਂ ਧਰਮ ਦੇ ਵਿੱਚ ਆਏ ਹਾਂ ਤੇ ਨਾ ਤੇਰਾ ਨਾਮ ਹੀ ਜਪਿਆ ਹੈ।
ਜੇਤਾ ਦੇ ਤੇਤਾ ਹੋਂ ਖਾਓ,
ਸਤਿਗੁਰੂ ਜੀ ਜਿੰਨਾ ਤੁਸੀਂ ਆਪ ਦੇ ਰਹੇ ਜੋ ਉਸ ਤਰ੍ਹਾਂ ਹੀ ਅਸੀਂ ਦੁਨੀਆਂ ਤੇ ਹਰ ਮਨੁੱਖ ਖਾ ਰਹੇ ਹਾਂ, ਕਿਉਂਕਿ ਦਾਣੇ ਦਾਣੇ ਦੇ ਉੱਤੇ ਹਰ ਦਾ ਮੋਹਰ ਲੱਗੀ ਹੋਈ ਹੈ। ਗੁਰੂ ਸਾਹਿਬ ਜੀ ਕਹਿੰਦੇ, ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ, ਨੱਕ ਨਾਥ ਖਸਮ ਹੱਥ ਕਿਰਤ ਧੱਕੇ ਦੇ, ਜਾਂ ਦਾਣੇ ਤਾਂ ਖਾਣੇ ਨਾਨਕਾ ਸਾਜੇ, ਗੱਲ ਭਰੋਸਾ ਨੀ ਬੱਝਦਾ, ਪਤੀਜਨਾ ਨੀ ਆਉਂਦੀ ਪਰਮਾਤਮਾ ਦੇ ਉੱਤੇ, ਸਤਿਗੁਰ ਤੇ ਰਹਿਮਤ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਬਖਸ਼ਿਸ਼ ਉਹਦੀ ਹੋਵੇ ਤੇ ਤਾਂ ਸਾਧ ਸੰਗ ਰਹਿਮਤ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਇਹ ਜੇਤਾ ਦੇ ਤੇਤਾ ਹਾਂ ਖਾਓ, ਜਿਹੋ ਜਿਹਾ ਤੁਸੀਂ ਦੇ ਰਹਿ ਦੋ ਉਹੋ ਜਿਹਾ ਮੈਂ ਖਾ ਰਿਹਾ ਹਾਂ।
ਵਿਆਹ ਦਰ ਨਾਹੀ ਕਹਿ ਦਰ ਜਾ,
ਹੁਣ ਹੋਰ ਕੋਈ ਦਰ ਨਹੀਂ ਹੈ, ਵਿਆਹ ਦਾ ਮਤਲਬ ਹੋਰ ਕੋਈ ਦਰ ਨਹੀਂ ਹੈ, ਵਿਆਹ ਦਰ ਨਾਹੀ ਕਹਿ ਦਰ ਜਾਓ, ਮਾਰੇ ਹੋਰ ਮੇਰੇ ਵਾਸਤੇ ਏਦਾਂ ਅਰਦਾਸ ਕਰਨੀ ਹੈ, ਅਕਾਲ ਪੁਰਖ ਦੇ ਅੱਗੇ ਏਦਾਂ ਨਿਮਰੀ ਭੂਤ ਹੋ ਕੇ ਬੇਨਤੀ ਕਰਨੀ, ਗੁਰੂ ਸਾਹਿਬ ਸੰਗ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੱਸ ਰਿਹਾ ਤੇ ਕਿੱਦਾਂ ਸਤਿਗੁਰ ਦੇ ਅੱਗੇ ਬੇਨਤੀ ਕਰਨੀ, ਤਰਲਾ ਮਾਰਨਾ। ਗੁਰੂ ਸਾਹਿਬ ਜੀ ਕਹਿੰਦੇ ਵਿਆਹ ਦਰ ਨਾ ਹੀ ਕਹਿ ਦਰ ਜਾਓ, ਮਾਰੇ ਹੋਰ ਕੋਈ ਦਰ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਤੁਹਾਡੇ ਦਰ ਤੋਂ ਬਗੈਰ ਮੈਂ ਕਿਹੜੇ ਦਰ ਜਾਵਾਂ।
ਨਾਨਕ ਏਕ ਕਹਿ ਅਰਦਾਸ,
ਧੰਨ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਹੇ ਅਕਾਲ ਪੁਰਖ ਵਾਹਿਗੁਰੂ ਮੈਂ ਇੱਕ ਅਰਦਾਸ ਕਰਦਾ ਹਾਂ ਆਪ ਜੀ ਦੇ ਚਰਨਾਂ ਵਿੱਚ,
ਜੀਉ ਪਿੰਡ ਸਭ ਤੇਰਾ ਪਾਸ,
ਜੀ ਤੇ ਪਿੰਡ, ਜੀ ਜਿਹੜਾ ਅੰਦਰ ਆਤਮਾ ਹੈ, ਪਿੰਡ ਜਿਹੜਾ ਸਰੀਰ ਹੈ, ਤੇਰੇ ਕੋਲ ਹੀ ਹੈ, ਤੇਰੇ ਪਾਸ ਹੀ ਹੈ ਨਾ। ਮਹਾਰਾਜ ਕਹਿੰਦੇ ਕਾਠੀ ਪੁੱਤਰੀ ਕਹਾ ਕਰੇ ਬੱਪਰੀ ਖਿਲਾਵਨ ਹਾਰੋ ਜਾਣੇ, ਜਿਸ ਜੈਸਾ ਭੇਖ ਕਰਾਵੇ ਬਾਜੀਗਰ ਉਹ ਤੈਸੋ ਹੀ ਸਾਜ ਆਉਂਦਾ। ਜਿਹੋ ਜਿਹਾ ਭੇਖ ਬਾਜੀਗਰ ਕਰਾ ਰਿਹਾ ਨਾ, ਉਹੋ ਜਿਹਾ ਸਾਡੇ ਕੋਲ ਸਾਰਾ ਕੁਝ ਹੋ ਰਿਹਾ। ਅਸੀਂ ਸਾਰੇ ਸਨ ਜਿੱਦਾਂ ਨਾ ਜਿੱਦਾਂ ਗੁਰੂ ਸਾਹਿਬ ਉਹ ਕੱਠ ਪੁਤਲੀਆਂ ਵਾਲਾ ਉਂਗਲਾਂ ਦੇ ਨਾਲ ਉਹਨੇ ਬੱਧੇ ਹੁੰਦੇ ਧਾਗੇ, ਕਾਲੇ ਕਾਲੇ ਧਾਗੇ ਹੁੰਦੇ, ਕਾਲਾ ਹੀ ਪੜਦਾ ਹੁੰਦਾ, ਐ ਪ੍ਰਤੀਤ ਹੁੰਦਾ ਜੇ ਪੁਤਲੀਆਂ ਆਪ ਹੀ ਨੱਚਦੀਆਂ ਹੁੰਦੀਆਂ। ਤੇ ਸਾਰੇ ਸਨ ਆਪਾਂ ਵੇਖੀਦਾ ਉਹ ਆਵਾਜ਼ ਵੀ ਆਪਣੇ ਮੂੰਹ ਚੋਂ ਕੱਢਦਾ, ਇੱਕ ਦੂਜੇ ਨਾਲ ਲੜਾਈ ਵੀ ਵੱਖਰੀਆਂ ਵੱਖਰੀਆਂ ਆਵਾਜ਼ਾਂ ਕੱਢਦਾ ਹੈ, ਇਹ ਸਾਰੀਆਂ ਵੱਖਰੀਆਂ ਆਵਾਜ਼ਾਂ ਉਸੇ ਦੀਆਂ। ਇਸ ਕਰਕੇ ਗੁਰੂ ਸਾਹਿਬ ਨੇ ਦ੍ਰਿਸ਼ਟਾਂਤ ਦਿੱਤਾ ਕਿ ਕਾਠ ਦੀ ਪੁਤਲੀ ਅਸੀਂ ਕੀ ਕਰ ਸਕਦੇ ਹਾਂ, ਬੱਬੜੀਆਂ ਵਿਚਾਰੀਆਂ, ਖਿਲਾਉਣ ਆ ਰਿਹਾ ਜਿੱਦਾਂ ਦਾ ਖਿਲਾਈ ਜਾਂਦਾ ਖਿਡਾਈ ਜਾਂਦਾ ਉਦਾਂ ਦਾ ਉਹ ਜਾਣਦੇ, ਜਿੱਦਾਂ ਦਾ ਉਹ ਭੇਖ ਕਰਾਉਂਦਾ ਉਦਾਂ ਦਾ ਕਰਦੇ ਹਾਂ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਸੱਚੇ ਪਾਤਸ਼ਾਹ ਨਾਨਕ ਇਹ ਕਹਿ ਦਾ ਜੀਓ ਪਿੰਡ ਸਭ ਤੇਰੇ ਪਾਸ। ਜੀ ਜਿਹੜਾ ਇਹ ਸਤਸੰਗ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਪਿੰਡ ਸਰੀਰ ਜਿਹੜਾ ਇਹ ਸਤਿਗੁਰ ਤੇਰਾ ਹੀ ਹੈ।
ਆਪੇ ਨੇੜੇ ਦੂਰ ਆਪੇ ਹੀ,
ਆਪੇ ਨੇੜੇ ਹੋ, ਨੇੜੇ ਨੇ ਨੇੜੇ ਆ ਤੇ ਦੂਰ ਵੀ ਆਪੇ ਹੀ ਜੋ, ਜਿਹੜੇ ਮਾੜੇ ਕਰਮ ਹਨ ਜਿਨ੍ਹਾਂ ਦੇ, ਜਿਹੜੇ ਚੰਗੇ ਸ੍ਰੇਸ਼ਟ ਕਰਮ ਕਰ ਲਏ ਉਹਦੇ ਨੇੜੇ ਵੀ ਜੋ।
ਆਪੇ ਮੰਜ ਮਿਆਨੋ,
ਆਪੇ ਸਤਿਗੁਰ ਸੱਚੇ ਪਾਤਸ਼ਾਹ ਸ੍ਰਿਸ਼ਟੀ ਪ੍ਰਕਿਰਤੀ ਦੇ ਵਿੱਚ ਆਪ ਵਿਚਰ ਰਹੇ ਜੋ। ਆਪੇ ਮੰਜ ਦਾ ਮਤਲਬ ਵਿੱਚ ਜੋ, ਆਪੇ ਦੂਰ ਹੈ, ਆਪੇ ਨੇੜੇ ਹੋ, ਆਪੇ ਵਿੱਚ ਹੋ ਸਤਿਗੁਰੂ ਜੀ।
ਆਪੇ ਵੇਖਾ ਸੁਣੇ ਆਪੇ ਹੀ,
ਹੁਣ ਜੇ ਆਪਾਂ ਨੇਤਰਾਂ ਨਾਲ ਵੇਖ ਰਹੇ ਹਾਂ ਤੇ ਉਹ ਆਪ ਹੀ ਵੇਖ ਰਿਹਾ। ਗੁਰੂ ਨਾਨਕ ਸਾਹਿਬ ਇਹਨਾਂ ਮਹਾਰਾਜ ਨੂੰ ਗਏ ਤੇ ਸਾਧਾਂ ਦੀ ਟੋਲੀ ਜਿਹੜੀ ਮਹਾਤਮਾ ਦੀ ਗੁਰੂ ਸਾਹਿਬ ਦੇ ਨਾਲ ਸੀ, ਉਹਨਾਂ ਨੇ ਸਵਾਲ ਕੀਤਾ ਮਾਰੇ ਚੰਮ ਦੀ ਅੱਖਾਂ ਦੇ ਪਿੱਛੋਂ ਕੌਣ ਵੇਖ ਰਿਹਾ। ਉੱਥੇ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਹੈ ਕਿ ਇੱਕੋ ਇੱਕ ਪਰਮਾਤਮਾ ਅਕਾਲ ਪੁਰਖ ਹੀ ਵੇਖ ਰਿਹਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਇਹ ਅਕਾਲ ਪੁਰਖ ਆਪੇ ਵੇਖਿਆ ਸੁਣੇ ਆਪੇ ਹੀ, ਆਪੇ ਤੂੰ ਵੇਖ ਰਿਹਾ ਇਹਨਾਂ ਨੇਤਰਾਂ ਦੇ ਵਿੱਚੋਂ ਦੀ, ਕੰਨਾਂ ਦੇ ਵਿੱਚ ਸੁਰਤੀ ਹੋ ਕੇ ਆਪ ਹੀ ਸੁਣ ਰਿਹਾ ਹੈ।
ਕੁਦਰਤ ਕਰੇ ਜਹਾਨੋ,
ਇਹ ਸਤਿਗੁਰ ਦੀ ਜਿਹੜੀ ਕੁਦਰਤ ਹੈ ਤੇਰੀ, ਸਤਿਗੁਰ ਕੁਦਰਤ ਦਾ ਮਤਲਬ ਸ਼ਕਤੀ ਹੈ, ਇਹ ਸਾਰੀ ਦੀ ਸਾਰੀ ਸੰਸਾਰ ਦੇ ਵਿੱਚ ਆਪ ਹੀ ਕੀਤੀ ਹੋਈ ਹੈ। ਕੁਦਰਤ ਦਿਸ਼ਾ, ਕੁਦਰਤ ਸੁਣੀਐ, ਕੁਦਰਤ ਭਾਵ ਸੁਖ ਸਾਰ, ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਵ ਆਕਾਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ। ਫਿਰ ਗੁਰੂ ਸਾਹਿਬ ਜੀ ਅਖੀਰ ਬਚਨ ਕਰਦੇ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾ ਹੀ ਪਾਕ। ਹੇ ਅਕਾਲ ਪੁਰਖ ਵਾਹਿਗੁਰੂ, ਇਹ ਸਾਰਾ ਕੁਝ ਜਹਾਨ ਦੇ ਵਿੱਚ ਜਿਹੜੀ ਕੁਦਰਤ ਤੇਰੀ ਹੈ, ਸ਼ਕਤੀ ਤੇਰੀ ਹੀ ਹੈ, ਆਪ ਜੀ ਦੀ ਹੀ ਹੈ ਜੀ।
ਜੋ ਤਿਸ ਭਾਵੈ ਨਾਨਕਾ,
ਜੋ ਸਤਿਗੁਰੂ ਜੀ ਤੁਹਾਨੂੰ ਭਾਉਂਦਾ ਹੈ, ਸਤਿਗੁਰੂ ਤੁਹਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੋ ਤੁਹਾਨੂੰ ਭਾ ਰਿਹਾ ਹੈ ਅਕਾਲ ਪੁਰਖ ਵਾਹਿਗੁਰੂ ਜੀ।
ਹੁਕਮ ਸੋਈ ਪਰਵਾਨੋ,
ਉਹ ਹੁਕਮ ਸਾਡੇ ਸਿਰ ਮੱਥੇ ਤੇ, ਉਹ ਹੁਕਮ ਪ੍ਰਵਾਨ ਹੈ ਜੋ ਤੁਸੀਂ ਕਰ ਰਹੇ ਹੋ। ਇਹਨੂੰ ਗੁਰਮੁਖਤਾਈ ਕਹਿੰਦੇ, ਗੁਰਮੁਖਤਾਈ ਗੁਰੂ ਸਾਹਿਬ ਜੀ ਨੇ ਗੁਰਮੁਖਾਂ ਨੂੰ ਦੱਸੀ ਹੈ, ਗੁਰਮਤ ਦੇ ਵਿੱਚ ਦੱਸੀ ਹੈ, ਬਖਸ਼ਿਸ਼ ਕੀਤੀ, ਰਹਿਮਤ ਕੀਤੀ ਹੈ, ਵੀ ਉਹ ਹੀ ਗੁਰਮੁਖਤਾਈ ਹੈ ਜਿਹੜਾ ਜੋ ਹੁਕਮ ਪ੍ਰਮਾਤਮਾ ਦਾ ਤੇਰਾ ਤੱਤੀ ਤਵੀ ਤੇ ਬਹਿ ਕੇ ਵੀ ਕਹਿ ਦਿੱਤਾ, ਤੇਰਾ ਕੀ ਆ ਮਿੱਠਾ ਲਾ ਗਿਆ ਰਾਮ ਪਦਾਰਥ ਨਾਨਕ ਮੰਗੈ। ਤਾਂ ਸਤਿਗੁਰ ਕਹਿੰਦੇ ਨੇ ਹੇ ਅਕਾਲ ਪੁਰਖ ਵਾਹਿਗੁਰੂ ਜੀ, ਜੋ ਆਪ ਜੀ ਕਰ ਰਹੇ ਜੋ ਤਿਸ ਭਾਵ ਹੈ ਨਾਨਕਾ, ਹੁਕਮ ਸੋਈ ਪ੍ਰਵਾਨੋ, ਜੋ ਭਾਉਂਦਾ ਹੈ ਉਹ ਤੁਹਾਡਾ ਸਤਿਗੁਰ ਜੀ ਹੁਕਮ ਪ੍ਰਵਾਨ ਹੈ, ਆਪ ਦੀ ਰਹਿਮਤਾਂ ਕਰੋ, ਬਖਸ਼ਿਸ਼ਾਂ ਕਰੋ। ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਬਖਸ਼ਿਸ਼ ਦੇ ਨਾਲ ਇਸ ਤਰ੍ਹਾਂ ਸਾਹਿਬ ਗੁਰਸਿੱਖ ਪਿਆਰੇ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ, ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਵੀ ਇਹ ਉਪਦੇਸ਼ ਦਿੱਤਾ ਹੈ। ਅਕਾਲ ਪੁਰਖ ਨੂੰ ਸੰਬੋਧਨ ਹੋ ਕੇ ਦੱਸਿਆ ਹੈ ਕਿ ਇਹ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਦਰਿਆ ਜੋ, ਦਾਨਾ ਬੀਨਾ ਦਰਿਆ ਦਾ ਮਤਲਬ ਫਾਰਸੀ ਦੇ ਵਿੱਚ ਸਮੁੰਦਰ ਹੈ ਸਾਧ ਸੰਗਤ ਜੀ। ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਕੇ ਤੂੰ ਦਰਿਆ ਓ ਦਾਨਾ ਬੀਨਾ, ਮੈਂ ਮੱਛਲੀ ਕੈਸੇ ਅੰਤ ਲਹਾਂ, ਇਹ ਸਤਿਗੁਰ ਜੀ ਤੇਰੇ ਮੈਂ ਅੰਤ ਨਹੀਂ ਲੈ ਸਕਦੀ, ਇਹ ਜੀਵ ਰੂਪ ਮੱਛੀ ਤੇਰਾ ਅੰਤ ਨਹੀਂ ਲੈ ਸਕਦੀ, ਐਸੀ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ। ਸੋ ਸਾਧ ਸੰਗਤ ਸਮਾਂ ਸਮਾਪਤ, ਤੋ ਸਤਿਗੁਰ ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਤੇ ਸਤਿਗੁਰ ਰਹਿਮਤਾਂ ਕਰਨ, ਬਖਸ਼ਿਸ਼ਾਂ ਕਰਨ, ਤੋ ਸਾਧ ਸੰਗਤ ਦਾਸ ਕੋਲ ਬੇਨਤੀਆਂ ਕਰਦੇ ਹਨ, ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ, ਅਣਜਾਣ ਬੱਚਾ ਸਮਝ ਕੇ ਮਾਫ ਕਰਨਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਾ ਸੰਗਤ ਬਖਸ਼ਣ ਹਾਰੇ ਬਖਸ਼ ਲੈਣਾ ਜੀ। ਦੇਵੋ ਸੱਜਣ ਸੀਸੜੀਆ ਜੋ ਹੋਵੇ ਸਾਹਿਬ ਸੋ ਮੇਲ। ਅਗਲਾ ਹਫਤਾ ਵੀ ਇਸੇ ਤਰ੍ਹਾਂ ਸਾਧ ਸੰਗਤ ਰੋਜ਼ ਸ਼ਾਮ ਨੂੰ ਆਪਾਂ ਇੱਥੇ ਸਤਿਗੁਰ ਰਹਿਮਤਾਂ ਕਰਨ
ਤੇ ਸ਼ਾਇਦ ਗੁਰੂ ਕਿਰਪਾ ਕਰੇ ਤੇ ਸਿੰਘਾਂ ਨੇ ਕਿਹਾ ਸੀ ਵੀ ਅੱਗੇ ਅਗਲਾ ਹਫ਼ਤਾ ਵੀ ਆਉਣਾ ਤੇ ਅਗਲਾ ਹਫ਼ਤਾ ਵੀ ਇਸੇ ਤਰ੍ਹਾਂ ਕਥਾ ਕਰਾਂਗੇ, ਹੋਰ ਵੀ ਗੁਰਸਿੱਖਾਂ ਨੂੰ ਲੈ ਕੇ ਆਇਆ ਕਰੋ। ਸ਼ਾਮ ਦਾ ਜਿਹੜਾ ਦੀਵਾਨ ਹੈ ਉਸ ਦੀਵਾਨ ਦੇ ਵਿੱਚ ਆਪਾਂ ਬਹਿ ਕੇ ਵਿਚਾਰੀਏ ਗੁਰੂ ਸਾਹਿਬ ਦੀ ਲੜੀਵਾਰ ਕਥਾ, ਗੁਰੂ ਸਾਹਿਬ ਸਾਨੂੰ ਕੀ ਕਹਿ ਰਿਹਾ, ਸਤਿਗੁਰ ਸਾਡੇ ਤੇ ਕਿੱਦਾਂ ਬਖਸ਼ਿਸ਼ਾਂ ਕਰ ਰਹੇ ਹਨ। ਇਹ ਸਾਧ ਸੰਗ ਅਗਲਾ ਹਫ਼ਤਾ ਵੀ ਆਪਾਂ ਸਾਰਾ ਇਸੇ ਤਰ੍ਹਾਂ ਕਥਾ ਵਿਚਾਰ ਹੋਵੇਗੀ। ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ ਵੀ ਤੁਸੀਂ ਮਾਫ਼ ਬਖਸ਼ਣੀ ਜੀ। ਦੇਵੋ ਸੱਜਣ ਸ਼ੀਸ਼ੜੀਆ ਜੋ ਹੋਵੇ ਸਹਿਜ ਸਿੰਘ ਮੇਲ। ਆਪੇ ਨੇੜਾ ਦੂਰ ਆਪੇ ਹੀ, ਆਪੇ ਮੰਜ ਮਿਆਨੋ, ਆਪੇ ਵੇਖੈ ਸੁਣੇ ਆਪੇ ਹੀ, ਕੁਦਰਤ ਕਰੇ ਜਹਾਨੋ। ਜੋ ਤਿਸ ਭਾਵੈ ਨਾਨਕਾ, ਹੁਕਮ ਸੋਈ ਪਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਰਾਮ ਕਲੀ।